ਢੋਲ ਵਜਾ ਕੇ ਦੱਸ ਰਹੇ ਕਿ ਇੱਕ 2300 ਸਕੁਅਰ ਫੁੱਟ ਦਾ ਘਰ, 4 ਬੈਡਰੂਮ, 3 ਫੁੱਲ ਵਾਸ਼ਰੂਮ, ਜਿਹਦੀ ਮਾਰਕੀਟ ਵੈਲਿਊ 12 ਲੱਖ ਦੇ ਕਰੀਬ ਆ, ਸਿਰਫ 9.5 ਲੱਖ ਦਾ ਵਿਕ ਗਿਆ ਪਾਵਰ ਆਫ ਸੇਲ ਤੇ। ਇੱਕ ਹੋਰ ਵੱਡੇ ਲੋਟ ਵਾਲਾ ਡਿਟੈਚ ਬੰਗਲੋ ਜਿਹਦੀ ਮਾਰਕੀਟ ਵੈਲਿਊ 1 ਮਿਲੀਅਨ ਆ, ਪਾਵਰ ਆਫ ਸੇਲ ਤੇ ਸਿਰਫ 8 ਲੱਖ ਦਾ ਵਿਕ ਗਿਆ। ਤੇ ਇੱਕ ਹੋਰ 3000 ਸਕੁਅਰ ਫੁੱਟ ਦਾ ਘਰ ਜਿਹਦੀ ਮਾਰਕੀਟ ਵੈਲਿਊ 15 ਲੱਖ ਆ, ਸਿਰਫ 13 ਲੱਖ ਚ ਵਿਕਣ ਨੂੰ ਤਿਆਰ ਆ। ਸਾਡੇ ਕੋਲ ਇਹੋ ਜਿਹੀਆਂ ਕਈ ਪ੍ਰੋਪਰਟੀਜ਼ ਆ ਜਿਨ੍ਹਾਂ ਨੂੰ ਖਰੀਦ ਕੇ ਤੁਸੀਂ ਲੱਖਾਂ ਡਾਲਰ ਬਚਾ ਸਕਦੇ ਹੋ। ਰੀਮੈਕਸ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ, 6473008436, 6473384।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-646-3000, 6476-3000, ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ, ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020, 905-456-2020, ਅਮਨਦੀਪ ਕਪਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਨੂੰ ਬੇਨਤੀ ਹੈ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਦਾ ਲੰਗਰ ਚੱਲ ਰਿਹਾ ਹੈ, ਸੋ ਆਓ ਇਸ ਚਲਦੇ ਵਿਦਿਆ ਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਈਏ ਅਤੇ ਗਰੀਬ ਘਰਾਂ ਦੇ ਬੱਚਿਆਂ ਨੂੰ ਪੜ੍ਹਾਈ ਕਰਵਾਈਏ। ਤੁਸੀਂ ਆਪਣਾ 100% ਦਸਵੰਦ ਡੋਨੇਸ਼ਨ ਇੱਕ ਕਿਸੇ ਗਰੀਬ ਬੱਚੇ ਦੀ ਪੜ੍ਹਾਈ ਤੇ ਲਗਾ ਸਕਦੇ ਹੋ। ਤੁਸੀਂ ਜੋ ਵੀ ਡੋਨੇਸ਼ਨ ਦਿਓਗੇ, 100% ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਬੱਚੇ ਦੇ ਖਾਤੇ ਵਿੱਚ ਪਾਇਆ ਜਾਏਗਾ। ਆਪ ਜੀ ਆਪਣੇ ਸਪਾਂਸਰ ਕੀਤੇ ਹੋਏ ਬੱਚੇ ਨੂੰ ਮਿਲ ਵੀ ਸਕਦੇ ਹੋ ਅਤੇ ਫੋਨ ਤੇ ਗੱਲ ਵੀ ਕਰ ਸਕਦੇ ਹੋ। ਸੋ ਆਓ ਇਸ ਚਲਦੇ ਲੰਗਰ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੀ ਵੈਬਸਾਈਟ www.educatepunjab.net ਤੇ ਵਿਜ਼ਿਟ ਕਰੋ, ਜਾਂ 6477451613 ਤੇ ਸਾਨੂੰ ਸੰਪਰਕ ਕਰੋ ਜੀ। ਆਓ ਇੱਕ ਇੱਕ ਲੋੜਵੰਦ ਬੱਚੇ ਦੀ ਬਾਂਹ ਫੜ ਕੇ ਉਸ ਨੂੰ ਪੜ੍ਹਾਈ ਕਰਾਂਗੇ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈ ਹੈਵ ਬੀਨ ਸਰਵਿੰਗ ਕੈਨੇਡੀਅਨ ਫਰਮ ਦਾ ਲਾਸਟ 20 ਇਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
HK Tire Center to cars and trucks se brand new ya old tires le sakde ho.
BF Godrej, Hemcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600, 6472956400. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ?
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ, 647-384-7300-8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰਿੰਟਨ ਬਾਰੀਅਰਜ਼ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ, 416-276-7667, 416-276-7667।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸੱਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਜੀ। ਹਮੇਸ਼ਾ ਦੀ ਤਰ੍ਹਾਂ 2:57 ਤੱਕ ਆਵਾਜ਼ ਦੇ ਜ਼ਰੀਏ ਆਪਣੀ ਸਾਂਝ ਰਹਿਣੀ ਹੈ ਜੀ। ਵੈਸੇ ਤਾਂ ਤੁਸੀਂ ਇਹ ਰੇਡੀਓ ਸਟੇਸ਼ਨ ਤੇ ਸਵੇਰ ਤੋਂ ਹੀ ਖਬਰਾਂ ਸੁਣਨ ਲੱਗ ਜਾਂਦੇ ਹੋ, ਪ੍ਰੋਗਰਾਮ ਸੁਣਦੇ ਹੋ, ਸੋਹਣੇ ਸੋਹਣੇ ਹੋਸਟ ਤੁਹਾਡਾ ਮਨੋਰੰਜਨ ਕਰਦੇ ਨੇ, ਦੁਨੀਆਂ ਭਰ ਦੀਆਂ ਘਟਨਾਵਾਂ ਨਾਲ ਤੁਹਾਨੂੰ ਜੋੜਦੇ ਨੇ, ਤੁਹਾਡੀਆਂ ਗੱਲਾਂ ਸੁਣਦੇ ਨੇ ਫੋਨ ਤੇ ਆਪਣੀਆਂ ਸੁਣਾਉਂਦੇ ਨੇ, ਤੇ ਸੂਰਜ ਛੁਪਤੇ ਤੱਕ ਤੁਸੀਂ ਜੁੜੇ ਰਹਿੰਦੇ ਹੋ ਜੀ ਇਸ ਸਟੇਸ਼ਨ ਨਾਲ। ਸਾਡੀ ਵਾਰੀ 2 ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ, ਬਸ 3 ਵਜਣ ਚੋਂ 3 ਕੁ ਮਿੰਟ ਪਹਿਲਾਂ ਸਾਡਾ ਸਮਾਂ ਜਿਹੜਾ ਖਤਮ ਹੋ ਜਾਂਦਾ। ਮਿਹਰਬਾਨੀ, ਧੰਨਵਾਦ ਤੁਹਾਡਾ ਜੀ, ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ। ਸਵੇਰੇ ਸਵੇਰੇ ਖਬਰ ਆਈ ਹੈ ਜੀ, ਕਹਿੰਦੇ ਪੁਲਿਸ ਨੇ 83 ਮਿਲੀਅਨ ਦੀ ਜਿਹੜੀ ਕੋਕੇਨ ਆ ਉਹ ਫੜੀ ਆ, ਤੇ ਕਹਿੰਦੇ ਇਹ ਜੀ ਕੋਈ 835 ਕਿਲੋ ਬਣਦੀ ਸੀਗੀ, ਤੇ 6 ਬੰਦਿਆਂ ਨੂੰ ਅਰੈਸਟ ਵੀ ਕੀਤਾ ਜੀ। ਕਹਿੰਦੇ ਫੋਰਸਿਸ ਨੇ ਇਕੱਠੇ ਹੋ ਕੇ ਤੇ ਇਹ ਐਡਾ ਵੱਡਾ ਜਿਹੜਾ ਕੰਮ ਆ ਕੀਤਾ, ਬਹੁਤ ਵਧੀਆ ਗੱਲ ਆ ਜੀ, ਚੰਗੀ ਗੱਲ ਆ ਡਰੱਗ ਫੜੀ ਆ। ਪਰ ਮੇਰੇ ਮਨ ਚ ਸਵਾਲ ਆਇਆ ਵੀ ਠੀਕ ਆ, ਇਹ ਤਾਂ ਚੰਗੀ ਗੱਲ ਆ ਡਰੱਗ ਫੜਨੀ, ਪੁਲਿਸ ਵਾਲੇ ਮਿਹਨਤ ਕਰਦੇ ਨੇ, ਲੱਗੇ ਰਹਿੰਦੇ ਨੇ, ਪਹਿਲਾਂ ਵੀ ਡਰੱਗਸ ਫੜੀਆਂ ਜਾਂਦੀਆਂ, ਪਰ ਡਰੱਗ ਖਾਂਦੇ ਤਾਂ ਸਾਰੇ ਨਜ਼ਰ ਆਉਂਦੇ ਆ ਇੱਥੇ ਆਲੇ ਦੁਆਲੇ, ਸਾਰੇ ਨਹੀਂ, ਆਈ ਮੀਨ ਜਿਹੜੇ ਜਿਹੜੇ ਖਾਂਦੇ ਨੇ ਉਹ ਡਿੱਗੇ ਪਏ ਹੁੰਦੇ ਨੇ, ਜੇ ਪੁਲਿਸ ਉਹਨਾਂ ਤੇ ਹੀ ਵਾਚ ਰੱਖ ਲਈ ਇਹਨਾਂ ਨੂੰ ਕੌਣ ਡਰੱਗ ਦੇ ਕੇ ਜਾਂਦਾ, ਤੇ ਕੰਮ ਤਾਂ ਇਹ ਬੜਾ ਸੌਖਾ, ਪਤਾ ਨਹੀਂ ਮੈਨੂੰ ਸੌਖਾ ਲੱਗਦਾ, ਹੋ ਸਕਦਾ ਇੰਨਾ ਸੌਖਾ ਨਾ ਹੋਵੇ, ਮੈਨੂੰ ਲੱਗਦਾ ਵੀ ਇੰਨਾ ਔਖਾ ਕੰਮ ਨਹੀਂ ਹੈਗਾ ਵੱਡਾ ਇਹ ਜਿਹੜੇ ਡਰੱਗ ਸਪਲਾਈ ਕਰਕੇ ਜਾਂਦੇ ਨੇ, ਪਿੱਛੇ ਉਹਨਾਂ ਦੇ ਕੌਣ ਨੇ, ਬਸ ਇਰਾਦੇ ਨੇਕ ਚਾਹੀਦੇ ਆ ਜੀ। ਵੈਸੇ ਤਾਂ ਇਰਾਦੇ ਨੇਕ ਹੁੰਦੇ ਆ, ਪਤਾ ਨਹੀਂ ਫਰਕ ਕਿੱਥੇ ਰਹਿ ਜਾਂਦਾ, ਕਿਤੇ ਨਾ ਕਿਤੇ ਬਸ ਖਬਰਾਂ ਆਉਂਦੀਆਂ ਨੇ ਤੇ ਖਬਰਾਂ ਖਬਰਾਂ ਬਣ ਕੇ ਰਹਿ ਜਾਂਦੀਆਂ ਨੇ, ਇਸ ਤਰ੍ਹਾਂ ਚੱਲਦਾ ਜੀ। ਵੈਸੇ 2-4 ਦਿਨਾਂ ਚ ਕਾਫੀ ਖਬਰਾਂ ਪੁਲਿਸ ਬਾਰੇ ਆਈਆਂ ਸੀ, ਮੈਂ ਇੱਕ ਤਾਂ ਇਹ ਖਬਰ ਸਾਂਝੀ ਕਰਨੀ ਚਾਹੁੰਦਾ ਸੀ, ਮੇਰੇ ਦਿਮਾਗ ਦੇ ਵਿਚ ਆ ਗਿਆ ਬਈ ਇੱਕ ਹੋਰ ਖਬਰ ਨਾ ਪਿਛਲੇ ਸਮੇਂ ਚ ਚਰਚਾ ਦਾ ਵਿਸ਼ਾ ਬਣੀ ਸੀ, ਬਈ ਇੱਕ ਕੋਈ ਮਹਾਂਪੁਰਸ਼ ਸੀਗਾ, ਤੁਹਾਨੂੰ ਪਤਾ ਮਹਾਂਪੁਰਸ਼ ਪੰਜਾਬ ਚੋਂ ਹੀ ਆਉਂਦੇ ਨੇ ਜਾਂ ਇੰਡੀਆ ਚੋਂ ਆਉਂਦੇ ਨੇ, ਉਹ ਕਹਿੰਦੇ LCBO ਤੋਂ ਚੋਰੀ ਚਾਰੀ ਕਰਕੇ ਤੇ ਆ ਗੱਡੀ ਭਜਾ ਕੇ ਉਹ ਇੱਧਰ ਕਲੈਰਿੰਗਟਨ ਵੱਲ ਸੀ, ਆਸ਼ਵਾ ਵੱਲ ਲੱਗੇ, ਤੇ ਉਹ ਇੱਧਰ ਉੱਧਰ ਸੜਕਾਂ ਤੇ ਹੁੰਦਾ ਹੁੰਦਾ ਜਦੋਂ ਪੁਲਿਸ ਮਗਰ ਲੱਗ ਗਈ ਤੇ ਉਹਨੇ ਪੁੱਠੇ ਰਸਤੇ ਪਾ ਲਈ ਜੀ ਆਪਦੀ ਗੱਡੀ ਆ ਜਿਹੜੀ, ਪੁੱਠੇ ਰਸਤੇ ਦਾ ਮਤਲਬ ਸਮਝਦੇ ਹੋ ਨਾ, ਇਨਕਮਿੰਗ ਟ੍ਰੈਫਿਕ ਵਾਲੇ ਪਾਸੇ ਨੂੰ ਹੋ ਗਿਆ ਹੈਨਾ, ਤੇ ਉਹਦੇ ਮਗਰ ਲੱਗ ਗਏ ਜੀ 2 ਪੁਲਿਸ ਵਾਲੇ। ਹੁਣ ਦੇਖੋ ਪੁਲਿਸ ਵਾਲੇ ਨੇ ਜਾਨ ਮਾਲ ਦੀ ਰਾਖੀ ਕਰਨੀ ਹੁੰਦੀ ਹੈ, ਪਰ ਕਈ ਵਾਰੀ ਪੁਲਿਸ ਵਾਲਿਆਂ ਦੇ ਜਿਹੜੇ ਐਕਸ਼ਨ ਹੁੰਦੇ ਨੇ ਉਹਨਾਂ ਨੇ ਕੱਲਾ ਕ੍ਰਿਮੀਨਲ ਵੱਲ ਹੀ ਧਿਆਨ ਨਹੀਂ ਦੇਣਾ ਹੁੰਦਾ, ਉਹਨਾਂ ਨੇ ਇਹ ਵੀ ਦੇਖਣਾ ਹੁੰਦਾ ਵੀ ਕ੍ਰਿਮੀਨਲ ਤਾਂ ਜਿਹੜਾ ਬੰਦਾ ਬੇਵਕੂਫ ਆ, ਇਹਦਾ ਤਾਂ ਦਿਮਾਗ ਹੈ ਨਹੀਂ ਗਾ, ਜਾਂ ਇਹਦਾ ਦਿਮਾਗ ਜ਼ਿਆਦਾ ਤੇਜ਼ ਆ, ਜਾਂ ਇਹ ਸੈਲਫਿਸ਼ ਆ, ਇਹਨੇ ਆਪਣੀ ਜਾਨ ਦੀ ਪਰਵਾਹ ਤਾਂ ਪਤਾ ਨਹੀਂ ਕਰਨੀ ਹੈ ਕਿ ਨਹੀਂ ਕਰਨੀ ਜਦੋਂ ਭੱਜਣਾ ਹੁੰਦਾ ਉਹਨੇ, ਤੇ ਪਰ ਇਹ ਹੈ ਵੀ ਇਹਨੇ ਲੋਕਾਂ ਦਾ ਨੁਕਸਾਨ ਕਰ ਜਾਣਾ। ਇਸ ਕਰਕੇ ਪੁਲਿਸ ਵਾਲੇ ਬੜੇ ਸਿਆਣੇ ਹੁੰਦੇ ਨੇ, ਜਿਹੜੇ ਐਕਸਪੀਰੀਅੰਸਡ ਨੇ, ਜਿਹੜੇ ਕ੍ਰਿਮੀਨਲ ਨਾਲ ਡੀਲ ਕਰਦੇ ਨੇ, ਉਹ ਕੋਈ ਗਲਤ ਸਟੈਪ ਨਹੀਂ ਲੈਂਦੇ, ਉਹ ਕਹਿੰਦੇ ਚਲੋ ਇਹ ਚੋਰ ਚੱਕਾ ਬੇਵਕੂਫ ਕ੍ਰਿਮੀਨਲ ਹੈਗਾ, ਪਰ ਅਸੀਂ ਹਰ ਹਾਲਤ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਆ। ਇਸ ਕਰਕੇ ਪੁਲਿਸ ਵਾਲੇ ਕਦੇ ਗਲਤ ਸਟੈਪ ਨਹੀਂ ਚੱਕਦੇ ਹੁੰਦੇ, ਪਰ ਕਈ ਹੁੰਦੇ ਨੇ ਬਾਲੇ ਕਾਲੇ, ਉਹਨਾਂ ਨੇ ਜੀ ਗੱਡੀ ਕਹਿੰਦੇ ਮਗਰ ਹੀ ਲਾ ਲਈ ਸੀ ਉਹਦੇ ਵੈਨ ਦੇ, ਤੇ ਉਹ ਫਿਰ ਨਾ 6 ਗੱਡੀਆਂ ਚ 6 ਗੱਡੀਆਂ ਦਾ ਇਕੱਠਾ ਐਕਸੀਡੈਂਟ ਹੋਇਆ ਸੀ 29 ਅਪ੍ਰੈਲ 2024 ਦੀ ਗੱਲ ਆ ਇਹ। ਕਾਰਨ ਇਹਦਾ ਇਹ ਬਣਿਆ ਵੀ ਪੁਲਿਸ ਵਾਲਿਆਂ ਨੇ ਉਹ ਗੱਡੀ ਮਗਰ ਹੀ ਲਾ ਲਈ ਪੁੱਠੇ ਰਸਤੇ ਉਹਦੇ, ਤੇ ਉਹ ਫਿਰ ਅੱਗੇ ਜਿਨ੍ਹਾਂ ਚ ਵੱਜਿਆ ਨਾ, ਇੱਕ ਤਾਂ ਬੱਚਾ ਸੀ ਛੋਟਾ, ਇੱਕ ਉਹਦੇ ਦਾਦਾ ਦਾਦੀ ਸੀ, ਇੱਕ ਉਹ ਆਪ ਬੇਵਕੂਫ ਮਹਾਂਪੁਰਸ਼ ਸੀ ਜਿਹੜਾ ਮੈਨੂੰ ਨਾਂ ਨਹੀਂ ਯਾਦ ਪਰ ਹੈਗਾ ਉਹ ਸ਼ਾਇਦ ਮੇਰਾ ਖਿਆਲ ਕੋਈ ਗੁਰਪ੍ਰੀਤ ਸਿੰਘ ਸੀ, ਮੈਨੂੰ ਪੱਕਾ ਨਹੀਂ ਨਾਂ ਯਾਦ। 4 ਜਣਾਂ ਦੀ ਡੈਥ ਹੋਈ ਸੀ ਉਹਦੇ ਵਿੱਚ, ਤੇ ਓਨਟੈਰੀਓ ਪੁਲਿਸ ਵਾਚਡੌਗ ਆ ਜਿਹੜਾ ਇਹਨਾਂ ਨੇ ਜੀ ਹੁਣ 2 ਪੁਲਿਸ ਅਫਸਰਸ ਨੂੰ ਚਾਰਜ ਕੀਤਾ ਇਹਦੇ ਬਾਰੇ। ਰੌਲਾ ਰੱਪਾ ਮਾੜਾ ਮੋਟਾ ਜਿਹੜੇ ਇਹਨਾਂ ਦੀ ਐਸੋਸੀਏਸ਼ਨ ਹੈਗੀ ਉਹਨਾਂ ਨੇ ਕਿਹਾ ਦੇਖੋ ਜੀ ਉਹਨਾਂ ਦਾ ਮੋਟਿਵ ਬੜਾ ਨੇਕ ਸੀ, ਪਰ ਉਹ ਕਹਿੰਦੇ ਜੀ ਮੋਟਿਵ ਨੇਕ ਹੋਵੇ ਕੁਛ ਮਰਜ਼ੀ ਹੋਵੇ ਲੋਕਾਂ ਦੀ ਪਰਵਾਹ ਕਿਉਂ ਨਹੀਂ ਕੀਤੀ, ਇਹ ਗਲਤ ਆ ਕਹਿੰਦੇ, ਰੋਂਗ ਸਾਈਡ ਤੇ ਜਾਣਾ ਗਲਤ ਆ, ਕ੍ਰਿਮੀਨਲ ਚਲਾ ਗਿਆ ਤੁਹਾਨੂੰ ਜਾਣਾ ਨਹੀਂ ਸੀ, ਗਲਤ ਚਾਹੀਦਾ। ਵੈਸੇ ਤਾਂ ਐਡਵਾਂਸ ਸਿਸਟਮ ਆ ਜੀ, ਜਾ ਕੇ ਉਹਨੇ ਗਲਤ ਰਸਤੇ ਪਾ ਲਈ ਸੀ, ਕਿੱਥੇ ਜਾਂਦਾ ਕਿੱਥੇ ਭੱਜ ਜਾਂਦਾ ਉਹ। ਇਸ ਕਰਕੇ ਕਈ ਵਾਰੀ ਇਹ ਜੀ ਸਿਚੁਏਸ਼ਨ ਆ ਜਾਂਦੀ ਆ ਤੇ ਵੀ ਕ੍ਰਿਮੀਨਲ ਜਿਹੜੇ ਹੁੰਦੇ ਨੇ ਉਹਨਾਂ ਨਾਲ ਡੀਲ ਕਰਦੇ ਆ ਜਦੋਂ ਪੁਲਿਸ ਵਾਲੇ, ਇਹ ਵੀ ਗਲਤ ਸਟੈਪ ਚੱਕ ਜਾਂਦੇ ਜਿਹਦੇ ਨਾਲ ਲੋਕਾਂ ਦਾ ਲਾਸ ਹੋ ਜਾਂਦਾ। ਤਾਂ ਦੋਨੇ ਪੁਲਿਸ ਅਫਸਰਸ ਨੂੰ ਚਾਰਜ ਕੀਤਾ ਤੇ ਪੁਲਿਸ ਦੇ ਸਬੰਧੀ ਇਹ ਖਬਰ ਸੀ ਜੀ। 2 ਖਬਰਾਂ ਸੀ, ਡਰੱਗ ਵਾਲੀ ਜਿਹੜੀ ਖਬਰ ਆ ਠੀਕ ਆ, ਡਰੱਗਸ ਫੜੀਆਂ ਗਈਆਂ ਨੇ, ਪਰ ਪਤਾ ਨਹੀਂ ਜੀ ਮੈਨੂੰ ਤਾਂ 20 ਸਾਲ ਹੋ ਗਏ ਇੱਥੇ ਆਏ ਨੂੰ, ਮੈਂ ਤਾਂ ਜਦੋਂ ਟੋਰਾਂਟੋ ਜਾਣਾ ਇੱਧਰ ਉੱਧਰ ਕਿਸੇ ਡਾਊਨ ਟਾਊਨ ਏਰੀਏ 'ਚ ਜਾਣਾ, ਕਈ ਸ਼ਹਿਰਾਂ ਦੇ ਡਾਊਨ ਟਾਊਨ ਤਾਂ ਨਾ ਜਿਵੇਂ ਉਹ ਪੰਜਾਬੀ 'ਚ ਗਾਣਾ ਚੱਲਿਆ ਨਾ ਵੀ ਸਾਰਾ ਪਿੰਡ ਮਿੱਤਰਾਂ ਦਾ ਹੀ ਹੁੰਦਾ, ਉਹ ਦੁਪਹਿਰੇ ਹੀ ਡਿੱਗੇ ਪਏ ਹੁੰਦੇ ਆ, ਕੋਈ ਕੁੱਬਾ ਹੋਇਆ ਪਿਆ ਹੁੰਦਾ, ਕੋਈ ਕੋਡਾ ਹੋਇਆ ਪਿਆ ਹੁੰਦਾ, ਕੋਈ ਲਿਟਿਆ ਪਿਆ ਹੁੰਦਾ ਤੇ ਕੋਈ ਕਿਸੇ ਨੂੰ ਜੱਫੀ ਪਾਈ ਖੜਾ ਹੁੰਦਾ। ਬਹੁਤੇ ਡਾਊਨ ਟਾਊਨ ਦੇ ਵਿੱਚ ਹਾਲਤ ਇਹ ਜੀ ਹੁੰਦੀ ਆ। ਅੱਛਾ, ਡਰੱਗਸ ਆ ਜਿਹੜੀ ਇਹ ਸਕੂਲਾਂ 'ਚ ਪਹੁੰਚੀ ਹੋਈ ਆ, ਹੈਰਾਨੀ ਦੀ ਗੱਲ ਆ। ਇੰਨੀਆਂ ਮਤਲਬ ਜਿਹੜੀਆਂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਵੀ ਜ਼ੋਰ ਲਾਉਂਦੀਆਂ ਨੇ, ਪੇਰੈਂਟਸ ਨੂੰ ਆਪਣੇ ਬੱਚਿਆਂ ਦਾ ਫਿਕਰ ਆ। ਡਰੱਗ ਇੱਕ ਬਹੁਤ ਵੱਡਾ ਇਸ਼ੂ ਆ, ਛੋਟਾ ਇਸ਼ੂ ਨਹੀਂ ਹੈਗਾ। ਉਹ ਇਹੋ ਜਿਹੀ ਡਰੱਗ ਡਰੁੱਗ ਫੜ ਕੇ ਪੁਲਿਸ ਵਾਲੇ ਐਵੇਂ ਪੱਟਾਂ ਤੇ ਥਾਪੀਆਂ ਮਾਰਦੇ ਨੇ, ਚਲੋ ਮਾਰ ਵੀ ਲੈਣ ਕੋਈ ਗੱਲ ਨਹੀਂ, ਪਰ ਅਲਟੀਮੇਟਲੀ ਤਾਂ ਜਿੱਡਾ ਵੱਡਾ ਇਸ਼ੂ ਆ ਇਹ, ਕੋਈ ਕੁਆਂਟਰਕ ਦੀ ਡਰੱਗ ਫੜ ਲੈਣੀ ਨਾ, ਪ੍ਰਾਪਤੀ ਤਾਂ ਹੈਗੀ ਆ ਪਰ ਐਡੀ ਵੱਡੀ ਪ੍ਰਾਪਤੀ ਨਹੀਂ ਹੈਗੀ। ਹੁਣ ਹਰੇਕ ਰੇਡੀਓ ਤੇ ਖਬਰ ਚੱਲੀ ਜਾਂਦੀ, ਆਪਾਂ ਵੀ ਖਬਰ ਤਾਂ ਦੇ ਹੀ ਦਿੱਤੀ ਹੈ ਨਾ, ਖਬਰ ਦੇਣੀ ਨਹੀਂ ਗੱਲ ਇਹ ਆ ਵੀ ਇਹ ਸਾਲ 6 ਮਹੀਨਿਆਂ ਬਾਅਦ ਇਹ ਜਿਹੀਆਂ ਖਬਰਾਂ ਆ ਜਾਂਦੀ, ਪਰ ਡਰੱਗ ਫਿਰ ਵੀ ਚੱਲਦੀ ਰਹਿੰਦੀ ਆ। ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਵੀ ਪੁਲਿਸ ਵਾਲੇ ਹੱਥ ਧੋ ਕੇ ਕਿਉਂ ਨਹੀਂ ਮਗਰ ਪੈਂਦੇ, ਸਰਕਾਰ ਆ ਜਿਹੜੀ ਇਹਦੇ ਵੱਲ ਧਿਆਨ ਕਿਉਂ ਨਹੀਂ ਦਿੰਦੀ। ਉਹ ਇੱਧਰ ਤਾਂ ਆਪਾਂ ਗੱਲ ਕਰਨੀ ਆ ਜਿਹੜੇ ਸਾਡੇ ਗੁਆਂਢੀ ਨੇ ਅਜੇ ਜਿਨ੍ਹਾਂ ਨੇ ਕੱਲ੍ਹ ਸਹੁੰ ਚੱਕੀ ਆ, ਇਹ ਤਾਂ ਕਹਿੰਦੇ ਨੇ ਵੀ ਕ੍ਰਿਮੀਨਲ ਆਉਂਦੇ ਨੇ ਜੀ ਕੈਨੇਡਾ ਵਾਲੇ ਪਾਸਿਓਂ, ਕੈਨੇਡਾ ਵਾਲੇ ਪਾਸਿਓਂ ਡਰੱਗ ਆਉਂਦੀ ਆ ਜੀ, ਮੈਕਸੀਕੋ ਵਾਲੇ ਪਾਸਿਓਂ ਆਉਂਦੀ ਆ, ਪਰ ਘੱਟੋ ਘੱਟ ਆਪਣੀ ਪੀੜ੍ਹੀ ਹੇਠ ਸੋਟਾਂ ਦਾ ਮਾਰਨਾ ਚਾਹੀਦਾ। ਮਤਲਬ ਬੜੀਆਂ ਨਾ ਉਹ ਇਹ ਨਹੀਂ ਵੀ ਲੁਕੇ ਛਿਪੇ ਲੋਕ ਡਰੱਗ ਯੂਜ਼ ਕਰਦੇ ਨੇ, ਸ਼ਰੇਆਮ ਹੀ ਪਤਾ ਸਾਰਿਆਂ ਨੂੰ ਪਤਾ, ਕਿਸੇ ਟੈਕਸੀ ਵਾਲੇ ਨੂੰ ਪੁੱਛ ਲਓ ਜਿਹੜੇ ਰਾਤ ਨੂੰ ਚਲਾਉਂਦੇ, ਸਭ ਪਤਾ। ਤੇ ਜਦੋਂ ਸਾਰਿਆਂ ਨੂੰ ਪਤਾ ਤੇ ਪੁਲਿਸ ਵਾਲਿਆਂ ਨੂੰ ਕਿਉਂ ਨਹੀਂ ਪਤਾ ਗਾ, ਤੇ ਫਿਰ ਐਕਟੀਵਿਟੀ ਕਾਰਵਾਈ ਕਿਉਂ ਨਹੀਂ ਹੁੰਦੀ ਗੀ, ਜਾਂ ਫਿਰ ਇਹ ਛੋਟੇ ਲੈਵਲ ਤੇ ਕਿਉਂ ਹੁੰਦੀ ਆ। ਮੈਨੂੰ ਐਂ ਵੀ ਲੱਗਦਾ ਵੀ ਆ ਜਿਹੜੇ ਫੜੇ ਫੁੜੇ ਜਾਂਦੇ ਆ ਨਾ 5-7 ਜਾਣੇ, ਇਹ ਹੇਠਲੇ ਲੈਵਲ ਦੇ ਬੰਦੇ ਫੜੇ ਫੁੜੇ ਜਾਂਦੇ ਆ, ਤਾਂ ਤੱਕ ਨਾ ਇੰਨੀਆਂ ਇਹਦੀਆਂ ਲੇਅਰਸ ਨੇ, ਇੰਨੀਆਂ ਪਰਤਾਂ ਬਣ ਚੁੱਕੀਆਂ ਨੇ ਵੀ ਤਾਂ ਤੱਕ ਪਹੁੰਚਣਾ ਨਾ ਕਾਫੀ ਔਖਾ। ਕਿਤੇ ਕਿਤੇ ਮੈਨੂੰ ਲੱਗਦਾ ਵੀ ਹੋ ਸਕਦਾ ਇਹ ਡਰਦੇ ਹੀ ਹੋਣ ਸਾਰੇ, ਹਨਾ, ਸਿਸਟਮ ਹੀ ਡਰਦਾ ਹੋਵੇ ਉਹਨਾਂ ਤੋਂ, ਉਹ ਇੰਨੇ ਤਕੜੇ ਲੋਕ ਹੋਣ, ਹਨਾ, ਕੀ ਪਤਾ। ਪਰ ਇੰਨਾ ਜ਼ਰੂਰ ਆ ਜੀ ਜਿਹੜੀਆਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹ ਮਤਲਬ ਨਾ ਡਰ ਲੱਗਦਾ। ਇੱਕ ਤਾਂ ਹੁੰਦਾ ਨਾ ਡਰੱਗ, ਵੈਸੇ ਇੱਕ ਤਾਂ ਹੁੰਦਾ ਵੈਸੇ ਚਲੋ ਨਸ਼ਾ, ਇੱਕ ਹੁੰਦਾ ਜਦੋਂ ਇਹ ਜੀਆਂ ਅਲਾਮਤਾਂ ਇਹ ਜੀਆਂ ਬਿਮਾਰੀਆਂ ਸਾਡੇ ਸਮਾਜ 'ਚ ਫੈਲੀਆਂ ਹੋਣ, ਡਿਪਰੈਸ਼ਨ, ਮਾਨਸਿਕ ਰੋਗ, ਸਾਈਕੈਟ੍ਰਿਕ ਪੇਸ਼ੈਂਟਸ ਜ਼ਿਆਦਾ ਹੋਣ, ਸਭ ਨੂੰ ਆਪੋ ਧਾਪੀ ਪਈ ਹੋਵੇ, ਬੰਦਾ ਨਿਰਾਸ਼ ਹੋਇਆ ਹੋਵੇ, ਰਿਸੈਸ਼ਨ ਦਾ ਜ਼ਮਾਨਾ ਹੋਵੇ, ਬੰਦਾ ਜਿੰਨਾ ਕੁ ਕੰਮ ਕਰਦਾ ਹੋਵੇ ਉਹਦਾ ਰੋਟੀ ਰੋਜ਼ੀ ਆ ਜਿਹੜੀ ਉਹਦਾ ਰੁਜ਼ਗਾਰ ਨਾ ਤੁਰਦਾ ਹੋਵੇ, ਉਹਦਾ ਢਿੱਡ ਨਾ ਭਰਦਾ ਹੋਵੇ, ਇਹ ਜੇ ਹਾਲਾਤ ਨੇ ਜਿਹੜੇ ਨਾ ਇਹ ਬੰਦੇ ਨੂੰ ਨਾ ਥੋੜਾ ਜਿਹਾ ਬੰਦੇ ਨੂੰ ਇਹ ਪਾਸੇ ਨੂੰ ਖਿੱਚ ਕੇ ਲੈ ਜਾਂਦੇ ਨੇ। ਬੰਦਾ ਜਾਣੀ ਨਾ ਉਹ ਇਹ ਕਹਿ ਲਓ ਜੀ ਜਿਵੇਂ ਕਹਿੰਦੇ ਆ ਵੀ ਜਿਹਦੀ ਇਮਿਊਨਿਟੀ ਕਮਜ਼ੋਰ ਹੁੰਦੀ ਆ ਉਹ ਬਿਮਾਰੀ ਛੇਤੀ ਚਿੰਬੜ ਜਾਂਦੀ ਆਪਾਂ ਗੱਲ ਕਰਦੇ ਹੁੰਦੇ ਆ ਨਾ, ਇਵੇਂ ਜਦੋਂ ਇਹੋ ਜਿਹੇ ਹਾਲਾਤ ਹੋਣ ਨਾ ਤਾਂ ਉਦੋਂ ਸੁਭਾਵਕ ਆ ਵੀ ਆਮ ਬੰਦਾ ਵੀ ਡਰੱਗਸ ਵੱਲ ਨਾ ਖਿੱਚਿਆ ਜਾਂਦਾ। ਪੈਗ ਵੱਲ ਦਾ ਖਿੱਚਿਆ ਜਾਂਦਾ ਹੀ ਜਾਂਦਾ, ਉਹ ਤੁਹਾਨੂੰ ਪਤਾ, ਬਸ ਇੱਥੋਂ ਅੰਦਾਜ਼ਾ ਲਾ ਲਓ, ਹੈ ਨਾ। ਜਿਵੇਂ ਲੋਕ ਕਹਿੰਦੇ ਹੁੰਦੇ ਆ ਜੀ ਉਹ ਅੱਜ ਜੀ ਮੇਰਾ ਮਨ ਜਾ ਨਹੀਂ ਠੀਕ, ਮੇਰੇ ਮਨ ਤੇ ਬੋਝ ਆ, ਫਿਰ ਪੈਗ ਲਾ ਲੈਂਦੇ ਆ, ਅੱਜ ਫਿਰ ਜੀ ਠੰਡ ਆ ਪੈਗ ਲਾ ਲੈਂਦੇ ਆ, ਅੱਜ ਫਿਰ ਬਹੁਤੀ ਗਰਮੀ ਸੀ ਪੈਗ ਲਾ ਲੈਂਦੇ, ਅੱਜ ਘਰੇ ਲੜਾਈ ਹੋ ਗਈ ਸੀ ਪੈਗ ਲਾ ਲੈਂਦੇ। ਬੰਦਾ ਜਦੋਂ ਉਖੜਿਆ ਉਖੜਿਆ ਹੋਵੇ ਨਾ, ਕਹਿੰਦੇ ਨੇ ਨਾ ਲੋਕ, ਉਹ ਐਲਕੋਹਲ ਵੀ ਡਰੱਗ ਹੀ ਆ, ਇਵੇਂ ਜਿਹੜੀਆਂ ਦੂਜੀਆਂ ਡਰੱਗਸ ਆ ਨਾ, ਜਦੋਂ ਬੰਦਾ ਨਿਰਾਸ਼ ਹੋਵੇ, ਜਦੋਂ ਉਹਨੂੰ ਕੁਛ ਸੁਝਦਾ ਨਾ ਹੋਵੇ, ਜਦੋਂ ਉਹਦੇ ਮਨ ਦੀਆਂ ਮਨ ਚ ਹੀ ਰਹਿ ਜਾਣ ਗੱਲਾਂ, ਜਦੋਂ ਉਹਦੇ ਨਾਲ ਧੱਕਾ ਹੋ ਗਿਆ ਹੋਵੇ ਕੋਈ, ਜਦੋਂ ਉਹਦਾ ਮਨ ਕਮਜ਼ੋਰ ਹੋਵੇ, ਹਾਲਾਤ ਉਹਦੇ ਵੱਸੋਂ ਬਾਹਰ ਹੋ ਜਾਣ, ਤਾਂ ਸਹਿਜੇ ਹੀ ਉਹ ਡਰੱਗਸ ਦੇ ਜਾਲ ਦੇ ਵਿੱਚ ਫਸ ਜਾਂਦਾ। ਮਤਲਬ ਨਾ ਤੁਸੀਂ ਅੰਦਾਜ਼ਾ ਲਾ ਲਓ ਜੀ, ਬਈ ਪਤਾ ਨਹੀਂ, ਕਈ ਵਾਰ ਤਾਂ ਇਹ ਲੱਗਣ ਲੱਗ ਜਾਂਦਾ ਵੀ ਇਹ ਘਰ ਘਰ ਦੀ ਕਹਾਣੀ ਨਾ ਬਣ ਜੇ। ਮੈਂ ਨਾ ਕਈ ਬਹੁਤ ਇੰਟੈਲੀਜੈਂਟ ਬੱਚੇ ਪੜ੍ਹੇ ਲਿਖੇ, ਉਹ ਇਸ ਹੱਦ ਤੱਕ ਨਿਰਾਸ਼ ਹੋ ਜਾਂਦੇ ਆ ਵੀ ਉਹ, ਜਾਂ ਫਿਰ ਪੀਅਰ ਪ੍ਰੈਸ਼ਰ ਜਿਹਨੂੰ ਕਹਿੰਦੇ ਯੰਗ ਏਜ ਦੇ ਵਿੱਚ, ਬਸ ਟਰਾਈ ਕਰਨ ਦੇ ਮਾਰੇ, ਕੁਛ ਨਵਾਂ ਕਰਨ ਦੇ ਮਾਰੇ ਹੀ ਇਹਨਾਂ ਦੇ ਚੱਕਰ 'ਚ ਫਸ ਜਾਂਦੇ। ਕਈ ਤਾਂ ਇਹੋ ਜਿਹੇ ਹੁੰਦੇ ਆ ਵੀ ਪਹਿਲੇ ਦਿਨ ਹੀ ਉਹ ਸਵਾਦ ਦੇਖਦੇ ਆ ਤੇ ਪਹਿਲੇ ਦਿਨ ਹੀ ਉਹ ਮਤਲਬ ਮੌਤ ਹੋ ਜਾਂਦੀ ਹੈ ਉਹਨਾਂ ਦੀ, ਕਿਉਂਕਿ ਡਰੱਗਸ ਦੇ ਵਿੱਚ ਇਹੋ ਜਿਹੇ ਕੈਮੀਕਲ ਪਾਏ। ਵੈਸੇ ਡਰੱਗ ਖੁਦ ਹੀ ਆਪਣੇ ਆਪ 'ਚ ਹੀ ਕੈਮੀਕਲ ਆ, ਪਰ ਅੱਗੇ ਇਹੋ ਜਿਹੇ ਕੈਮੀਕਲ ਪਾਏ ਹੁੰਦੇ ਨੇ, ਇੰਨੇ ਖਤਰਨਾਕ ਹੁੰਦੇ ਨੇ ਉਹ, ਇੰਨੀ ਤੋੜ ਲੱਗਦੀ ਆ ਉਹਦੇ ਨਾਲ, ਕਹਿੰਦੇ ਆ। ਤੁਸੀਂ ਦੇਖੇ ਹੀ ਹੋਣੇ ਆ ਵੀਡੀਓਜ਼, ਤੁਸੀਂ ਦੇਖਦੇ ਹੋ ਰੋਜ਼, ਨੌਜਵਾਨ ਸੋਹਣੇ ਸੁਨੱਖੇ ਨੌਜਵਾਨ ਮੁੰਡੇ ਕੁੜੀਆਂ ਇਹਦੇ ਚੱਕਰ 'ਚ ਫਸਦੇ ਨੇ। ਬੜੀ ਭੈੜੀ ਚੀਜ਼ ਆ ਦੋਸਤੋ ਇਹ, ਆਪਾਂ ਤਾਂ ਬੇਨਤੀ ਵੀ ਕਰ ਸਕਦੇ ਹਾਂ ਪੁਲਿਸ ਵਾਲਿਆਂ ਨੂੰ ਵੀ, ਇਹਦੀ ਡੰਗਿਆਈ 'ਚ ਹੀ ਜਾਓ, ਇਹ ਐਂ ਨਹੀਂ ਵੀ ਮਤਲਬ ਤੁਸੀਂ ਕਿਤੇ ਨਾ ਕਿਤੇ ਕੁਆਂਟਲ ਫੜ ਲਈ, ਇੱਕ ਟਨ ਫੜ ਲਈ, 835 ਕਿਲੋ, ਮਤਲਬ ਤੁਸੀਂ ਅੰਦਾਜ਼ਾ ਲਾ ਲਓ ਪੌਣਾ ਟਨ ਹੋ ਗਈ ਇਹ, ਹੈ ਨਾ, ਪੌਣਾ ਟਨ, 8 ਕੁਆਂਟਲ 'ਚ ਮਤਲਬ 834 ਕਿਲੋ, ਤੁਸੀਂ ਦੇਖ ਲਓ ਬਈ ਉਹ ਕਿੰਨੇ ਲੋਕਾਂ ਕੋਲ ਜਾਣੀ ਸੀ। ਅੱਛਾ, ਇਹ ਤਾਂ ਇੱਥੋਂ ਦੀ ਗੱਲ ਆ, ਇੱਕ ਉੱਧਰ ਤੁਹਾਨੂੰ ਪਤਾ ਹੋਣਾ BCR 2 ਮਹੀਨੇ ਪਹਿਲਾਂ, ਉਹ ਵੀ ਮਹਾਂਪੁਰਸ਼ ਪੰਜਾਬੀ ਹੋਈ ਸੀਗਾ ਕੋਈ, ਹੈ ਨਾ, ਪਤਾ ਨਹੀਂ ਉਹਦਾ ਨਾਂ ਵੀ ਗੁਰਪ੍ਰੀਤ ਸਿੰਘ ਕਿ ਕੀ, ਇਹਦਾ ਨਾਂ ਵੀ ਇਹੀ ਸੀਗਾ ਜਿਹਦਾ ਐਕਸੀਡੈਂਟ ਹੋਇਆ, ਤੇ ਉਹ ਵੀ ਕੋਈ ਇਹੋ ਜਿਹਾ ਹੀ ਸੀਗਾ, ਮੈਨੂੰ ਯਾਦ ਨਹੀਂ ਆਉਂਦਾ, ਤੁਹਾਨੂੰ ਜ਼ਿਆਦਾ ਯਾਦ ਹੋਊਗਾ। ਆ ਥੋੜੇ ਜਿਹੇ ਦਿਨ ਪਹਿਲਾਂ, 2 ਹਫ਼ਤੇ ਆ ਪਤਾ ਨਹੀਂ, 2 ਮਹੀਨੇ ਪਹਿਲਾਂ BC ਦੀ ਖ਼ਬਰ ਆਈ ਸੀ, ਉਹਨੇ ਪੂਰੀ ਦੀ ਪੂਰੀ ਰਿਮੋਟ ਏਰੀਆ ਦੇ ਵਿੱਚ ਫੈਕਟਰੀ ਬਣਾਈ ਹੋਈ ਸੀ, ਕਹਿੰਦੇ ਉਹਦੇ ਵਿੱਚ ਇੰਨੀ ਡਰੱਗ ਜਿਹੜੀ ਸੀਗੀ ਫੜੀ ਗਈ ਆ, ਕਹਿੰਦੇ ਸਾਰੇ ਕੈਨੇਡੀਅਨਸ ਨੂੰ, ਦੇਖ ਲਓ 40 ਮਿਲੀਅਨ ਪਾਪੂਲੇਸ਼ਨ ਆਪਣੀ, ਕਹਿੰਦੇ ਸਾਰੇ ਕੈਨੇਡੀਅਨਸ ਨੂੰ 2 ਵਾਰ ਮਾਰ ਸਕਦੀ ਹੈ ਇੰਨੀ ਡਰੱਗ ਦੱਸ। ਮੈਂ ਹੈਰਾਨ ਹਾਂ, ਇੰਨਾ ਕੁਛ ਹੋ ਹੀ ਜਾਂਦਾ ਹੋਵੇ ਤੇ ਕੈਨੇਡਾ 'ਚ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ, ਇੱਕੋ ਦਾ ਵੀ ਹੋ ਗਿਆ, ਇੱਕੋ ਦਾ ਵੀ ਮਤਲਬ ਉਹਨੇ ਇੰਨੀ ਡਰੱਗ ਬਣਾਉਣੀ ਸ਼ੁਰੂ ਕਰਤੀ ਉੱਥੇ। ਹੈਰਾਨੀ ਵਾਲੀ ਗੱਲ ਆ, ਬਹੁਤ ਹੈਰਾਨੀ ਵਾਲੀ ਗੱਲ ਆ। ਟੈਕਨੋਲੋਜੀ, ਸਾਇੰਸ ਦਾ ਯੁੱਗ ਆ, ਹਰ ਇੱਕ ਚੀਜ਼ ਸਪੇਸ ਤੋਂ ਬੈਠੇ ਦੇਖ ਲੈਂਦੇ ਆ, ਹੈਨਾ। ਕਿਸੇ ਨੂੰ ਮਾਰਨਾ ਹੋਵੇ ਨਾ ਕਿਸੇ ਟੈਰੋਰਿਸਟ ਨੂੰ, ਤੁਸੀਂ ਦੇਖਿਆ ਨਾ ਕਿਵੇਂ ਉੱਤੋਂ ਸੈਟੇਲਾਈਟ ਤੋਂ ਇਮੇਜ ਯੂਜ਼ ਕਰਕੇ ਬੰਬ ਜਾਣੀ ਇੰਨੀ ਐਕੂਰੇਸੀ ਨਾਲ ਮਾਰਦੇ ਆ, ਤੇ ਹੈਰਾਨੀ ਇਸ ਗੱਲ ਦੀ, ਐਡੀ ਵੱਡੀ ਫੈਕਟਰੀ ਲੱਗੀ ਹੋਈ ਹੈ ਜਿਹੜੇ ਕਹਿੰਦੇ 2 ਵਾਰੀ ਕੈਨੇਡੀਅਨ ਨੂੰ ਮਾਰ ਸਕਦੀ ਹੈ, ਤੇ ਉਹਦਾ ਪਤਾ ਹੀ ਹੋਣ ਲੱਗਿਆ ਇਹਨਾਂ ਨੂੰ, ਕਮਾਲ ਆ ਜੀ। ਚਲੋ ਆਪਾਂ ਐਂ ਕਰਦੇ ਹਾਂ ਜੀ, ਆਪਾਂ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਫਿਰ ਹੋਰ ਗੱਲਾਂ ਕਰਦੇ ਹਾਂ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5453 607-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ, ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟ੍ਰਾਈ ਕਰੋ। ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟ੍ਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ। ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਅੱਜ ਹੀ ਆਓ ਤੇ ਟ੍ਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾ। ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ, जी हाँ, तुसी ठीक सुनिया। रोड मास्टर ट्रक ड्राइविंग स्कूल ट्रक सिखण दे चाहवाना नु हर लेवल दी उच्च सिखलाई अते पास होण तक ट्रेनिंग अते सिख्या देण लई वचनबद्ध है। तुहाडी सहूलत मुताबिक फ्लेक्सिबल टाइमिंग, वेरी इजी फाइनेंसिंग अते उच्च दर्जे दे ट्रक अते ट्रेन रन नाल लैस स्कूल तो ट्रक सिखलाई लैण लई हुणे ही रोड मास्टर ट्रक ड्राइविंग स्कूल नाल 6475505913 ते संपर्क करो। एक बार फिर 6475505913 रोड मास्टर ट्रक ड्राइविंग स्कूल।
गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्ता। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
घर मकान या दुकान, प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू, जेडे ब्रैम्पटन ते मिसिसागा तो अपने भरोसे मन सेवावां प्रदान कर देने।
आज ही कॉल करो 905-915-8484।
905-915-8484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए तो कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 416-841-0478 सर्वलो कंस्ट्रक्शन।
ਉਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਬਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 ਡਰਾਈਵ 206 ਮਿਸੀਸਾਗਾ ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇੱਕ ਵਾਰੀ ਫੇਰ ਤੁਹਾਡਾ ਨਿੱਘਾ ਸਵਾਗਤ ਜੀ। ਅੱਜ ਦੀ ਖਬਰ ਆ ਜੀ ਇਹ ਬਈ ਕੈਨੇਡਾ ਦਾ ਜਿਹੜਾ ਇਨਫਲੇਸ਼ਨ ਰੇਟ ਆ ਫੈਲ ਟੂ 1.8% ਇਨ ਦਸੰਬਰ। ਮਹਿੰਗਾਈ ਆ ਜਿਹੜੀ ਉਹ 1.8% ਤੇ ਰਹੀ ਆ ਦਸੰਬਰ ਦੇ ਵਿਚ। ਮੈਂ ਆਪਦੀ ਗੱਲ ਫੇਰ ਰਿਪੀਟ ਕਰਦਾ, ਬਹੁਤ ਲੋਕ ਸੋਚਦੇ ਆ ਜੀ ਮਹਿੰਗਾਈ ਘੱਟ ਗਈ ਹੈ। ਮਹਿੰਗਾਈ ਘਟੀ ਨਹੀਂ, ਮਹਿੰਗਾਈ ਨਹੀਂ ਘਟਦੀ ਘੁਟਦੀ ਹੁੰਦੀ, ਮਤਲਬ ਪਹਿਲਾਂ ਉਹਦੀ ਦਰ ਘਟੀ ਆ। ਪਹਿਲਾਂ ਦਰ ਉਹਦੀ ਜ਼ਿਆਦਾ ਸੀ, ਮਤਲਬ ਜੇ ਇਹਦੀ ਦਰ ਪਹਿਲਾਂ 2.5% ਸੀ ਇਹਦਾ ਮੁਤਾਬਕ, ਇਹਦਾ ਮਤਲਬ ਜੇ 2.5% ਸੀ ਤਾਂ ਉਹ $100 ਦੀ ਚੀਜ਼ ਆ ਜਿਹੜੀ ਉਹ 102.5 ਹੋ ਗਈ ਆ। ਹੁਣ ਮਹਿੰਗਾਈ ਆ ਜਿਹੜੀ 1.8% ਦਸੰਬਰ ਚ ਕਾਊਂਟ ਕੀਤੀ ਗਈ ਆ, ਇਹਦਾ ਮਤਲਬ ਜਿਹੜੀ $100 ਦੀ ਚੀਜ਼ ਸੀ ਉਹ $101.80 ਹੋਈ ਆ। ਵੈਸੇ ਤਾਂ ਜੇ ਸਹੀ ਤਰੀਕੇ ਨਾਲ ਕੈਲਕੂਲੇਟ ਕਰਨਾ ਤਾਂ ਇਹ ਹੋਊਗਾ ਬਈ ਜੇ ਇੱਕ ਮਹੀਨਾ ਪਹਿਲਾਂ 2.5% ਮਹਿੰਗਾਈ ਵਧੀ ਸੀ, ਮਤਲਬ $100 ਦੀ ਚੀਜ਼ 102.8 ਹੋ ਗਈ ਸੀ, ਤਾਂ ਹੁਣ 1.8% ਅੱਗੇ ਹੋਰ ਵਧੀ ਹੈ, ਤਾਂ ਮਤਲਬ $102.50 ਦੇ ਉੱਤੇ 1.8% ਹੋਰ ਲਾ ਲਓ, ਇੰਨੀ ਚੀਜ਼ ਮਹਿੰਗੀ ਹੋ ਗਈ ਆ। ਉਹ ਚੀਜ਼ਾਂ ਮਹਿੰਗੀਆਂ ਹੋਈਆਂ ਪਰ ਮਹਿੰਗੇ ਹੋਣ ਦੀ ਜਿਹੜੀ ਦਰ ਆ ਉਹ ਉਨੀ ਤੇਜ਼ੀ ਨਾਲ ਮਹਿੰਗੀਆਂ ਨਹੀਂ ਹੋਈਆਂ ਜਿੰਨੀ ਤੇਜ਼ੀ ਨਾਲ ਉਹ ਪਹਿਲਾਂ ਮਹਿੰਗੀਆਂ ਹੋ ਰਹੀਆਂ ਸੀ। ਤੇ ਇਹ ਜੀ ਇਹਦੇ ਕਈ ਕਾਰਨ ਉਹਨਾਂ ਨੇ ਦੱਸੇ ਨੇ, ਪਰ ਖੁਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈਗੀ। ਬਹੁਤ ਲੋਕ ਖੁਸ਼ ਹੋ ਜਾਂਦੇ ਆ, ਲਓ ਜੀ ਹੁਣ ਮਹਿੰਗਾਈ ਆ ਜਿਹੜੀ ਨਾ ਉਹ ਘਟ ਗਈ ਆ। ਘਟੀ ਘੁਟੀ ਨਹੀਂ ਦੋਸਤੋ, ਇਹਦੇ ਬਹੁਤ ਸਾਰੇ ਰੀਜ਼ਨ ਨੇ, ਇੱਥੇ ਤਾਂ ਬਹੁਤ ਸਾਰੇ ਰੀਜ਼ਨ ਲਿਖੇ ਹੋਏ ਆ, ਪਰ ਇੱਕ ਰੀਜ਼ਨ ਇਹਦਾ ਇਹ ਵੀ ਆ ਜਿਹੜਾ ਕਿਤੇ ਨਹੀਂ ਲਿਖਿਆ ਹੋਇਆ, ਉਹ ਇਹ ਆ ਬਈ ਅਸਲ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਸੰਕਟ ਆ, ਸਾਰੀ ਦੁਨੀਆ ਕ੍ਰਾਈਸਿਸ ਦੇ ਵਿੱਚ ਆ, ਦੁਨੀਆ ਕ੍ਰਾਈਸਿਸ ਦੇ ਵਿੱਚ ਆ, ਮਤਲਬ ਵੀ ਮੈਜੋਰਟੀ ਆਫ ਦਾ ਪੀਪਲ ਕ੍ਰਾਈਸਿਸ ਦੇ ਵਿੱਚ ਆ। ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਵੀ ਮੇਰੀ ਤਨਖਾਹ ਜਿਹੜੀ ਆਉਂਦੀ ਆ ਜਾਂਦੀ ਕਿੱਥੇ ਆ, ਇੰਨਾ ਥੱਬਾ ਭਰ ਕੇ ਮੈਂ ਤਨਖਾਹ ਦਾ ਲੈ ਕੇ ਆਉਣਾ ਤੇ ਮਹੀਨੇ ਬਾਅਦ ਦੇਖੀਦਾ ਵੀ ਜੇਬ ਖਾਲੀ ਹੁੰਦੀ ਆ, ਕ੍ਰੈਡਿਟ ਕਾਰਡ ਵਧੀ ਜਾਂਦੇ ਆ, ਪੈਸੇ ਆਉਂਦੇ ਘੱਟ ਆ ਤੇ ਜੇਬ ਚੋਂ ਜਾਂਦੇ ਵੱਧ ਆ, ਤੇ ਕਰਜ਼ਾ ਵੱਧ ਚੜੀ ਜਾਂਦਾ, ਤੇ ਜਿਹੜਾ ਪਹਿਲਾਂ ਲਿਆ ਹੋਇਆ ਕਰਜ਼ਾ ਉਹਦੀ ਕਿਸ਼ਤ ਵੀ ਵੱਡੀ ਹੋਈ ਜਾਂਦੀ ਹੈ। ਇਹ ਦੁਨੀਆਂ ਭਰ ਦੇ ਵਿੱਚ ਚੱਲੀ ਜਾਂਦਾ ਜੀ, ਮੈਜੋਰਿਟੀ ਆਫ ਦਾ ਪੀਪਲ, ਪਰ ਜਿਹੜੇ ਥੋੜੇ ਲੋਕ ਨੇ ਉਹਨਾਂ ਦੀਆਂ ਜੇਬਾਂ 'ਚ ਜਾਈ ਜਾਂਦਾ। ਇਹ ਨਾ ਇਹ ਗੱਲ ਸਮਝਣੀ ਔਖੀ ਆ, ਪਰ ਇੰਨੀ ਵੀ ਔਖੀ ਨਹੀਂ ਵੀ ਸਮਝ ਨਾ ਲੱਗੇ। ਸਿੱਧੀ ਜੀ ਗੱਲ ਆ, ਜੇ ਪੈਸਾ ਕਿਸੇ ਦੀ ਜੇਬ ਦੇ ਵਿੱਚੋਂ ਨਿਕਲ ਰਿਹਾ ਤੇ ਕਿਸੇ ਦੀ ਜੇਬ 'ਚ ਪੈ ਰਿਹਾ, ਉਹ ਜਿਵੇਂ ਵਿਗਿਆਨ 'ਚ ਪੜ੍ਹਦੇ ਹੁੰਦੇ ਸੀ ਨਾ ਆਪਾਂ, ਬਈ ਹੀਟ ਗੇਨਡ ਇਜ਼ ਇਕੁਅਲ ਟੂ ਹੀਟ ਲੋਸਟ, ਯਾਦ ਹੋਊਗਾ ਤੁਹਾਨੂੰ, ਹੀਟ ਲੋਸਟ ਇਜ਼ ਇਕੁਅਲ ਟੂ ਹੀਟ ਗੇਨਡ, ਵਿਗਿਆਨ ਦੇ ਵਿੱਚ ਪੜ੍ਹਦੇ ਹੁੰਦੇ ਆਪਾਂ। ਇਵੇਂ ਹੀ ਪੈਸਾ ਜਿਹੜਾ, ਜੇ ਪੈਸਾ ਮੈਜੋਰਿਟੀ ਆਫ ਦਾ ਪੀਪਲ ਉਹਨਾਂ ਦੀ ਜੇਬਾਂ 'ਚੋਂ ਨਿਕਲ ਰਿਹਾ ਤਾਂ ਜ਼ਰੂਰ ਜਿਹੜੇ ਘੱਟ ਗਿਣਤੀ ਲੋਕ ਨੇ ਕੁਛ ਉਹਨਾਂ ਦੀ ਜੇਬਾਂ 'ਚ ਪੈ ਰਿਹਾ, ਸਿੱਧੀ ਜੀ ਗੱਲ ਆ ਜੀ, ਉਹਨਾਂ ਨੂੰ ਤਾਂ ਪ੍ਰੋਫਿਟ ਹੋ ਰਿਹਾ। ਮੈਂ ਤਾਂ ਨਹੀਂ ਕਹਿੰਦਾ ਇਹ ਸਾਰਾ ਡਾਟਾ ਜਿਹੜਾ ਦੁਨੀਆਂ ਦਾ ਉਹ ਚੀਖ ਚੀਖ ਕੇ ਕਹੀ ਜਾਂਦਾ, ਨਾ ਵੀ ਤੁਸੀਂ ਦੇਖੋ ਉਹ ਆਪੇ ਹੀ ਪਤਾ ਲੱਗ ਜਾਂਦਾ ਡਾਟੇ ਤੋਂ ਵੀ ਹਾਂ ਉਹਨਾਂ ਦਾ ਜਿਹੜਾ ਜਿਹੜੇ ਲੋਕ ਨੇ ਕੁਛ ਉਹਨਾਂ ਨੂੰ ਕਿੰਨਾ ਮੁਨਾਫਾ ਹੋਇਆ, ਕਿੰਨਾ ਮੁਨਾਫਾ ਵੱਧ ਗਿਆ। ਹਨਾ, ਹੁਣ ਸਮੱਸਿਆ ਇਹ ਆ, ਕ੍ਰਾਈਸਿਸ ਦਾ ਮਤਲਬ ਇਹ ਹੁੰਦਾ ਭਾਵੇਂ ਉਹਨਾਂ ਦਾ ਪੈਸਾ ਵਧੀ ਜਾਂਦਾ, ਆਮ ਲੋਕਾਂ ਦਾ ਪੈਸਾ ਘਟੀ ਜਾਂਦਾ, ਪਰ ਕ੍ਰਾਈਸਿਸ ਦਾ ਮਤਲਬ ਇਹ ਹੈ ਬਈ ਉਹ ਜਿੰਨੀ ਪ੍ਰੋਡਕਸ਼ਨ ਹੋ ਰਹੀ ਆ ਆਲੇ ਦੁਆਲੇ ਉਹਦੇ ਵਿੱਚ ਖੜੋਤ ਆ ਗਈ ਆ, ਉਹ ਸਲੋ ਹੋ ਗਈ ਆ। ਕਿਉਂ ਸਲੋ ਹੋ ਗਈ ਆ? ਇਹ ਰਿਸੈਸ਼ਨ ਦਾ ਰਿਜ਼ਲਟ ਹੁੰਦਾ ਜਦੋਂ ਮਨੀ ਮੈਜੋਰਿਟੀ ਆਫ ਦਾ ਪੀਪਲ ਉਹਨਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਕਿਸੇ ਹੋਰ ਪਾਸੇ ਜਾਣ ਲੱਗ ਜਾਂਦੀ ਆ, ਤਾਂ ਉਹ ਜਿਹੜਾ ਇਫੈਕਟ ਪੈਂਦਾ, ਵਿਗਿਆਨ ਇਹ ਵੀ ਕਹਿੰਦਾ ਵੀ ਜਿਹੜਾ ਇਫੈਕਟ ਪੈਂਦਾ ਨਾ, ਉਹ ਜਿਹੜਾ ਕੌਜ਼ ਹੁੰਦਾ ਉਹ ਸ਼ੁਰੂ ਕਰਦਾ ਉਹਨੂੰ। ਮਤਲਬ ਕਹਿਣ ਦਾ ਵੀ ਜਿਹੜੀ ਗਰੀਡ ਆ ਤੇ ਲਾਲਚ ਆ ਵੀ ਵੱਧ ਕਮਾ ਲਈਏ, ਉਹ ਪੈਸਾ ਇੰਨੀ ਤੇਜ਼ੀ ਨਾਲ ਮੂਵ ਹੋਣ ਲੱਗ ਗਿਆ ਲੋਕਾਂ ਦੀਆਂ ਜੇਬਾਂ 'ਚੋਂ, ਬਈ ਹੁਣ ਉਹਨਾਂ ਨੇ ਜਿਹੜੇ ਤਰੀਕੇ ਨਾਲ ਅੱਗੇ ਨਵੀਆਂ ਚੀਜ਼ਾਂ ਪੈਦਾ ਕਰਕੇ ਸਾਡੇ ਸਾਹਮਣੇ ਲਿਆਉਣੀਆਂ ਨੇ ਬਣਾ ਕੇ, ਉਹਨਾਂ ਨੂੰ ਖਰੀਦਣ ਦੀ ਸਮਰੱਥਾ ਨਹੀਂ ਰਹੀ ਲੋਕਾਂ 'ਚ, ਇਸ ਕਰਕੇ ਰਿਸੈਸ਼ਨ ਆ। ਲਿਆਂਦਾ ਉਹਨਾਂ ਨੇ ਆ, ਉਹਨਾਂ ਦੀ ਗਰੀਡ ਨੇ ਲਿਆਂਦਾ, ਉਹਨਾਂ ਦੀ ਗਰੀਡ ਦਾ ਸਿੱਟਾ ਇਹ ਨਿਕਲਿਆ ਵੀ ਸਾਰਾ ਕੁਛ ਉਂਝ ਕੇ ਲੈ ਗਏ ਉਹ, ਹੁਣ ਉਹਨਾਂ ਦਾ ਸਮਾਨ ਵਿਕਦਾ ਨਹੀਂ, ਅੱਗੇ ਖੜੋਤ ਆਈ ਹੋਈ ਆ, ਹੁਣ ਲੋਕ ਕਿਰਸ ਕਰਨ ਲੱਗ ਗਏ ਨੇ। ਹੁਣ ਜੋ ਲੋਕਾਂ ਦੀਆਂ ਜੇਬਾਂ 'ਚ ਪੈਸਾ ਹੈ ਨਹੀਂ, ਉਹ ਸੋਚਦੇ ਨੇ ਯਾਰ ਵੀ ਆਹ $50 ਦੀ ਚੀਜ਼, ਚਲੋ ਜੇ $40 ਵਾਲੀ ਲੈ ਲਈਏ ਤਾਂ ਸਰਜੂ, ਜੇ $200 ਵਾਲੀ ਚੀਜ਼ ਅੱਜ ਨਾ ਲਈਏ ਕੱਲ ਨੂੰ ਲੈ ਲਈਏ ਸਰਜੂ। ਅਲਟੀਮੇਟਲੀ ਮੰਡੀ ਦੇ ਵਿੱਚ, ਮਾਰਕੀਟ ਦੇ ਵਿੱਚ ਖੜੋਤ ਆ ਗਈ ਆ, ਜਿਹਦੇ ਕਰਕੇ ਚੀਜ਼ਾਂ ਘੱਟ ਵਿਕਣ ਲੱਗ ਗਈਆਂ। ਜੇ ਚੀਜ਼ਾਂ ਘੱਟ ਵਿਕਦੀਆਂ ਨੇ, ਚੀਜ਼ਾਂ ਪਈਆਂ ਰਹਿੰਦੀਆਂ ਨੇ, ਇਹਦਾ ਮਤਲਬ ਉਹਨਾਂ ਨੂੰ ਇਹੀ ਲੱਗਿਆ ਹੋਇਆ ਹੁਣ ਵੀ ਸਾਡੀਆਂ ਚੀਜ਼ਾਂ ਵਿਕੀ ਜਾਣ, ਪੂਰਾ ਘੱਟ ਹੋ ਕੇ ਵਿਕੀ ਜਾਣ, ਅਲਟੀਮੇਟਲੀ ਰਿਜ਼ਲਟ ਇਹਦਾ ਇਹ ਨਿਕਲਦਾ। ਕਹਿਣ ਦਾ ਮਤਲਬ ਜਦੋਂ ਲੋਕਾਂ ਨੂੰ ਇੱਕ ਹੱਦ ਤੋਂ ਜ਼ਿਆਦਾ ਉਹਨਾਂ ਦੀ ਐਕਸਪਲੋਟੇਸ਼ਨ ਕੀਤੀ ਜਾਂਦੀ ਹੈ, ਫੇਰ ਉਹਨਾਂ ਦੀ ਸਮਰੱਥਾ ਨਹੀਂ ਰਹਿੰਦੀ ਲੋਕਾਂ ਦੀ ਚੀਜ਼ਾਂ ਲੈਣ ਦੀ, ਉਹਨਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਹੈ। ਜਦੋਂ ਪਰਚੇਜ਼ਿੰਗ ਪਾਵਰ ਬਹੁਤ ਹੱਦ ਤੱਕ ਘੱਟ ਜਾਂਦੀ ਹੈ ਜਾ ਕੇ, ਫਿਰ ਉਹ ਚੀਜ਼ਾਂ ਲੈਣੀਆਂ ਬੰਦ ਕਰ ਦਿੰਦੇ ਨੇ, ਚੀਜ਼ਾਂ ਵਿਕਣੀਆਂ ਬੰਦ ਹੋ ਜਾਂਦੀਆਂ, ਜਾਂ ਉਹ ਆਪਣਾ ਬਜਟ ਘਟਾ ਲੈਂਦੇ ਨੇ, ਉਹ ਮੁਕਾਬਲੇ ਦੇ ਵਿੱਚ ਕੰਪੈਰੇਟਿਵਲੀ ਥੋੜੀਆਂ ਜਿਹੀਆਂ ਸਸਤੀਆਂ ਚੀਜ਼ਾਂ ਲੈਣ ਲੱਗ ਜਾਂਦੇ ਨੇ, ਘੱਟ ਵਰਤਣ ਲੱਗ ਜਾਂਦੇ ਨੇ, ਮੰਡੀ ਦੇ ਵਿੱਚ ਸਮਾਨ ਉਵੇਂ ਹੀ ਪਿਆ ਰਹਿੰਦਾ, ਹੌਲੀ ਹੌਲੀ ਪ੍ਰੋਡਕਸ਼ਨ ਫਿਰ ਉਹਨਾਂ ਨੂੰ ਸਲੋ ਕਰਨੀ ਪੈਂਦੀ ਆ। ਜਦੋਂ ਪ੍ਰੋਡਕਸ਼ਨ ਸਲੋ ਕਰਦੇ ਆ, ਫਿਰ ਉਹਨਾਂ ਨੂੰ ਨਾ ਜਿਹੜੇ ਪੈਸੇ ਬਣਾਉਣ ਵਾਲੇ ਲੋਕ ਨੇ, ਫਿਰ ਉਹਨੂੰ ਗੁੱਸਾ ਆਉਂਦਾ, ਚਿੜ ਆਉਂਦੀ ਆ, ਉਹਨਾਂ ਦਾ ਲਾਲਚ, ਉਹਨਾਂ ਦੀ ਗਰੀਡ ਨੂੰ ਪੱਠੇ ਨਹੀਂ ਪੈਂਦੇ ਨਾ, ਫਿਰ ਉਹ ਇੱਧਰ ਉੱਧਰ ਅਖਬਾਰਾਂ ਦੇ ਵਿੱਚ ਖਬਰਾਂ ਦਿੰਦੇ ਨੇ, ਹਾਂ ਸਰਕਾਰਾਂ ਤੇ ਜ਼ੋਰ ਪਾਉਂਦੇ ਵੀ ਇਹਨਾਂ ਲੋਕਾਂ ਨੂੰ ਨਾ ਥੋੜਾ ਜਿਹਾ ਹੁਣ ਤੁਸੀਂ ਇਹਨਾਂ ਨੂੰ ਕੋਈ ਇਨਸੈਂਟਿਵ ਦਿਓ ਤਾਂ ਕਿ ਸਾਡੀਆਂ ਚੀਜ਼ਾਂ ਖਰੀਦ। ਤੁਹਾਨੂੰ ਪਤਾ ਦੁਨੀਆਂ ਭਰ ਦੀਆਂ ਸਰਕਾਰਾਂ ਸਭ ਉਹਨਾਂ ਦੇ ਮੂਹਰੇ ਨਾ ਮਤਲਬ ਝੁਕੀਆਂ ਹੋਈਆਂ ਨੇ। ਅੱਛਾ, ਫੇਰ ਉਹ ਇਕਾਨਮੀ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਦੁਬਾਰਾ, ਕਦੇ ਇੰਟਰਸਟ ਰੇਟ ਘਟਾਉਂਦੇ ਨੇ, ਕਦੇ ਇਨਸੈਂਟਿਵ ਦਿੰਦੇ ਨੇ, ਕਦੇ ਕਹਿੰਦੇ ਤੁਹਾਨੂੰ ਅਸੀਂ ਜੋਬ ਦੇ ਉੱਤੇ ਆਹ ਸਹੂਲਤਾਂ ਦੇਵਾਂਗੇ, ਆਹ ਕਰਾਂਗੇ, ਉਹ ਕਰਾਂਗੇ, ਇਹ ਜਿਹਾ ਕੁਛ ਚੱਲਦਾ ਫਿਰ। ਹਨਾ, ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ।
ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ, ਸਾਨੂੰ ਜੀ
ਠੀਕ ਠਾਕ ਹੋ ਜੀ?
ਬਹੁਤ ਵਧੀਆ, ਬਹੁਤ ਵਧੀਆ। ਬਰਾੜ ਜੀ, ਪਹਿਲੀ ਗੱਲ ਤਾਂ ਜਿਹੜਾ ਕਹਿੰਦੇ 1.8% ਇਨਫਲੇਸ਼ਨ ਹੈ, ਇਹਦਾ ਕੀ ਸਬੂਤ ਹੈ? ਇਹ ਸਭ ਝੂਠ ਹੈ, ਜਿਹੜਾ ਮਰਜ਼ੀ ਨੰਬਰ ਬਣਾ ਲੈਣਾ ਜੀ।
ਬਿਲਕੁਲ ਠੀਕ।
ਦੂਜੀ ਗੱਲ ਇਹ ਆ ਬਈ, ਜਿਹੜੀ ਚੀਜ਼ 100 ਦੀ ਸੀ, ਫਿਰ 152 ਦੀ, ਫਿਰ 153 ਦੀ, ਫਿਰ 154 ਦੀ ਹੋ ਗਈ, ਹੁਣ 155.8 ਦੀ ਹੋਈ, ਇਹਦਾ ਮਤਲਬ ਇਹ ਆ ਜੇ?
ਹਾਂਜੀ ਹਾਂਜੀ ਹਾਂਜੀ, ਬਸ ਇਹਦਾ ਮਤਲਬ ਇਹ ਹੈ ਬਈ, ਹਾਂਜੀ ਬਿਲਕੁਲ,
ਜਿਹੜਾ ਪਹਿਲੋ ਸਟੈਬਲਿਸ਼ ਉੱਤੇ ਜਿਹਦੇ ਨਾ ਇੱਕ ਵਾਰ ਇੱਟਾਂ ਦਾ ਰੱਖੀ ਜਾ ਉਹ,
ਬਸ ਬਸ ਬਸ।
ਤੇ ਦੂਜੀ ਗੱਲ ਇਹ ਹੈ, ਜਿਹੜੀ ਇਨਫਲੇਸ਼ਨ ਆ ਬਰਾੜ ਜੀ, ਇਹ ਨਾ ਇੱਕ ਬੜਾ ਸੀਕਰੇਟ ਟੂਲ ਆ, ਮੋਸਟ ਜਿਹੜੇ ਨਾ ਕੰਟਰੀ ਜਿਹੜੇ ਤੁਸੀਂ ਕਹਿੰਦੇ ਬੜੇ ਔਖਾ ਹਾਲ ਹੋਇਆ ਆ, ਕਿਉਂਕਿ ਜਿਹੜੀ ਉਹ ਇਕਾਨਮੀ ਨੂੰ ਵਧਾਉਂਦੇ ਆ, ਇਨਫਲੇਸ਼ਨਰੀ ਬੇਸ ਇਕਾਨਮੀ ਵਧਾਉਂਦੇ ਆ, ਉਹਦੇ ਵਿੱਚ ਕੋਈ ਜਿਹੜੀ ਹੈ ਨਾ ਜਿਹੜੀ ਅਸਲੀ ਸੋਲਿਡ ਗਰੋਥ ਨਹੀਂ ਹੁੰਦੀ ਕੋਈ ਵੀ, ਉਹ ਇਨਫਲੇਸ਼ਨ ਵਧਾਈ ਜਾਂਦੇ ਆ, ਉਹਦੇ ਨਾਲ ਨੰਬਰ ਵਧੀ ਜਾਂਦੇ ਤੇ ਬਾਹਰ ਦੱਸੇ ਜਾਂਦੇ ਜੀ ਸਾਡੀ ਇਕਾਨਮੀ ਵਧੀ ਜਾਂਦੀ ਹੈ ਜੀ। ਮੇਰੀ ਇੱਕ ਵਾਰੀ ਨਾ ਕਿਸੇ ਇਕਾਨਮਿਸਟ ਨਾਲ ਏਦਾਂ ਉਹ ਬੜਾ PhD ਸੀ ਉਹਨਾਂ, ਪਰ ਉਹਦੇ ਨਾਲ ਇਸ ਗੱਲ ਤੋਂ ਇਹ ਡਿਬੇਟ ਹੋਈ। ਮੈਂ ਕਿਹਾ ਬਈ ਜਦੋਂ ਤੁਸੀਂ ਗਰੋਥ ਦੀ ਗੱਲ ਕਰਦੇ ਹੋ ਉਹਦੇ ਵਿੱਚ ਇਨਫਲੇਸ਼ਨ ਐਡਜਸਟ ਕਰਦੇ, ਨਹੀਂ ਜੀ ਇਨਫਲੇਸ਼ਨ ਦਾ ਮਤਲਬ ਕੋਈ ਨਹੀਂ, ਉਹ ਸੈਪਰੇਟ ਹੁੰਦੀ। ਮੈਂ ਕਿਹਾ ਤਦੇ ਤੇ ਲੋਕਾਂ ਦੇ ਨੱਖਾਂ ਦੇ ਵਿੱਚ ਨਹੀਂ ਘੱਟਾ ਪੈ ਜਾਂਦੇ ਦਿਨ ਦਿਹਾੜੇ। ਹਾਂਜੀ ਜਿਹੜੀ 2% ਇਹ ਕਹਿੰਦੇ ਆ ਵੀ ਸਾਡੀ ਜ਼ਰੂਰੀ ਹੋਣੀ ਚਾਹੀਦੀ ਆ ਗਰੋਥ, ਉਹ ਸਿਰਫ 2% ਇਨਫਲੇਸ਼ਨ ਤਾਂ ਹੀ ਵਧਣ ਦਿੱਤੀ ਜਾਂਦੀ ਵੀ ਉਹਦੇ ਬੀਸ ਤੇ ਅਸੀਂ ਵਿਖਾ ਸਕੀਏ ਕਿ ਸਾਡੀ ਜਿਹੜੀ ਇਕਾਨਮੀ ਨੀ ਗਰੋ ਹੋ ਰਹੀ ਆ, ਬਿਲਕੁਲ ਨੀ ਗਰੋ ਹੋ ਰਹੀ ਬਰਾਡ ਦੀ, ਉਹ ਸਿਰਫ ਉੱਥੇ ਸਥਿਰ ਖੜੀ ਆ, ਸਿਰਫ ਤੁਹਾਡੀ ਜਿਹੜੀ ਕਰੰਸੀ ਜਾਂ ਜਿਹੜੀ ਆਪਾਂ ਯੂਜ਼ ਕਰ ਰਹੇ ਹਾਂ ਉਹਦੀ ਵੈਲਿਊ ਘੱਟ ਰਹੀ ਆ 2%, ਇਹ ਤੋਂ ਜ਼ਿਆਦਾ ਇਹਦਾ ਕੋਈ ਮਤਲਬ ਨੀ। ਤੇ ਦੂਜੀ ਗੱਲ ਇਹ ਆ ਕਿ ਜਦੋਂ ਇਨਫਲੇਸ਼ਨ ਵੱਧਦੀ ਆ, ਲੈਟ ਸੇ 5-6% ਇਨਫਲੇਸ਼ਨ ਵੱਧ ਰਹੀ ਆ, ਉਹਦੇ ਨਾਲ ਉਨੀ ਇਕਾਨਮੀ ਵੱਧ ਰਹੀ, ਉਹ ਜਿੰਨੀ 5-6% ਵੱਧ ਰਹੀ ਉਹ ਸਾਰੇ ਪੈਸਾ ਨਾ ਬਾਕੀ ਲੋਕਾਂ ਦਾ ਜਿਹੜੇ ਆ ਜਿਹੜੇ ਕੰਜ਼ੂਮਰ ਆ ਉਹਨਾਂ ਦੀ ਜੇਬ ਚ ਨਿਕਲ ਕੇ ਜਿਹੜੇ ਉੱਤੇ ਬੰਦੇ ਬੈਠੇ ਉਹਨਾਂ ਦੀ ਜੇਬ ਦੇ ਵਿੱਚ ਜਾ ਰਿਹਾ ਪ੍ਰੋਸੈਸ ਚੱਲ ਰਿਹਾ। ਨਾ ਮਤਲਬ ਜਿਹੜਾ ਕੰਜ਼ੂਮਰ ਆ ਤੇ ਮਾਰਕੀਟ ਆ ਇਹਨਾਂ ਦੇ ਵਿੱਚ ਟ੍ਰੇਡ ਵਾਰ ਅੱਜ ਦਾ ਨੀ, ਜਦੋਂ ਤੋਂ ਬੰਦਾ ਬਣਿਆ ਉਦੋਂ ਤੋਂ ਸ਼ੁਰੂ ਹੋਇਆ ਔਰ ਇਹਨੇ ਖਤਮ ਕਦੇ ਵੀ ਨੀ ਹੋਣਾ। ਹਾਂਜੀ ਤੇ ਮਾਰਕੀਟ ਜਿਹੜੀ ਆ ਉਹ ਘੱਟ ਟਾਈਮ ਤੇ ਜਿੱਤੇ ਪਰ ਅਲਟੀਮੇਟਲੀ ਜਿੱਤਣਾ ਉਨਾ ਹੀ ਹੈ। ਹਾਂਜੀ ਜਿਵੇਂ ਨਾ ਉਹ ਗੈਂਬਲਿੰਗ ਮਸ਼ੀਨਾਂ ਜਿਹੜੀਆਂ ਤੁਸੀਂ ਜਿੰਨੀ ਵਾਰੀ ਮਰਜ਼ੀ ਜਿੱਤ ਲਓ ਐਂਡ ਤੇ ਜਿਹੜਾ ਨਾ ਜੇ ਆਪਾਂ ਗ੍ਰੈਂਡ ਸਕੀਮ ਆਫ ਥਿੰਗਸ ਵੇਖੀਏ ਤੇ ਸਾਰਾ ਮੋੜ ਖੇਡ ਕੇ ਪੈਸਾ ਬੈਨੀਫਿਟ ਉਹਨਾਂ ਨੂੰ ਹੀ ਜਾਣਾ। ਸਿਸਟਮ ਇਸ ਹਿਸਾਬ ਨਾਲ ਡਿਜ਼ਾਇਨ ਕੀਤਾ ਹੋਇਆ ਇਹਨਾਂ ਨੇ। ਤੇ ਬਾਕੀ ਰਿਹਾ ਸਵਾਲ ਜਿਹੜਾ ਪੁਲਿਸ ਦੇ ਡਰੱਗ ਫੰਡ ਦਾ, ਬਰਾ ਜੀ ਦੇਖੋ ਪੁਲਿਸ ਸਾਰੇ ਜਿਹੜੇ ਆ ਇਹਨਾਂ ਦੇ ਵਿੱਚ ਬੜੇ ਹੀ ਸਿੰਸੀਅਰ ਬੰਦੇ, ਬੜਾ ਹੀ ਡਿਊਟੀ ਐਂਡ ਆਨਰ ਮੰਨਣ ਵਾਲੇ ਬੰਦੇ ਵੀ ਹੁੰਦੇ ਤੇ ਬੜੇ ਕਾਊਬੋਏ ਵੀ ਰਹੇ ਹੁੰਦੇ ਜਿਹਨਾਂ ਨੂੰ ਸਿਰਫ ਜਾਬ ਚਾਹੀਦੀ ਇਹੋ ਜਿਹੀ ਵੀ ਜਿਹੜਾ ਇਹ ਮਤਲਬ ਆਪਣਾ ਜਿਹੜਾ ਕਾਊਬੋਏ ਸਟਾਈਲ ਹੈ ਉਹ ਖਾਲ ਸਕਣ, ਇਹ ਚੱਲਦਾ ਰਹਿੰਦਾ। ਬਾਕੀ ਜਿਹੜਾ ਇਹਨਾਂ ਨੂੰ ਫੜਨ ਦੀ ਗੱਲ ਆ ਨਾ, ਜਿਹੜੇ ਤੇ ਮਾੜੇ ਭੀੜੇ ਉਹ ਤੇ ਜਾਂਦੇ ਫੜੇ ਪਹਿਲੋ, ਜਿਹੜੇ ਪੱਕੇ ਚੋਰ ਜਿਵੇਂ ਕਹਿੰਦੇ ਨੇ ਜਿਹੜੇ ਆਰਗਨਾਈਜ਼ ਬਿਜ਼ਨਸ ਕਰਦੇ, ਜਿਵੇਂ ਆਪਾਂ ਹੁਣ ਕੋਈ ਵੀ ਕਾਰਪੋਰੇਸ਼ਨ ਆ ਜਿੰਨੀ ਵਧੀਆ ਉਹਦੀ ਆਰਗਨਾਈਜੇਸ਼ਨ ਹੋਗੀ ਉਨੀ ਉਹਦੀ ਕਾਮਯਾਬੀ ਹੋਣੀ ਆ। ਇਸੇ ਤਰ੍ਹਾਂ ਜਿਹੜੇ ਡਰੱਗ ਲੋਰਡ ਆ ਉਹਨਾਂ ਪਰ ਆਇਆ, ਇਹ ਬਿਲਕੁਲ ਐਕਸਪਰਟ ਹੋ ਚੁੱਕੇ ਇਹਨਾਂ ਗੱਲਾਂ ਦੇ ਵਿੱਚ ਵੀ ਇਹਨੂੰ ਕਿਵੇਂ ਅਸੀਂ ਬਣਾਉਣਾ, ਕਿਵੇਂ ਇਹਨੂੰ ਮਤਲਬ ਲਿਆਉਣਾ ਤੇ ਕਿਵੇਂ ਅੱਗੋਂ ਇਹਦਾ ਡਿਸਟ੍ਰੀਬਿਊਸ਼ਨ ਕਰਨਾ। ਤੇ ਇਹਦੇ ਵਿੱਚ ਫਿਰ ਬਾਕੀ ਇਹਨਾਂ ਦੇ ਨਾਲ ਰਲੇ ਵੀ ਹੁੰਦੇ ਬੰਦੇ ਆ ਜੀ। ਤੇ ਇਹਦੇ ਵਿੱਚ ਹੁਣ ਡੋਨਲਡ ਟਰੰਪ ਨੇ ਇਹੀ ਗੱਲ ਕਹੀ ਸੀ ਵੀ ਜਿਹੜੀ ਇਹ ਡਰੱਗ ਬੰਦੇ ਵੇਚਦੇ ਆ ਜਾਂ ਹਿਊਮਨ ਸਮਗਲਿੰਗ ਕਰਦੇ ਆ ਇਹਨਾਂ ਨੂੰ ਅਸੀਂ ਜਿਹੜੀ ਟੈਰੋਰਿਸਟ ਕੈਟੇਗਰੀ ਦੇ ਵਿੱਚ ਰੱਖਦੇ ਹਾਂ, ਇਹਦਾ ਮਤਲਬ ਇਹ ਹੋਇਆ ਕਿ ਅੱਗੇ ਡਰੱਗ ਫੜਿਆ ਗਿਆ ਤੇ ਉਹਨੂੰ 2 ਸਾਲ ਦੀ ਸਜ਼ਾ ਹੋਈ ਤੇ ਮੁੜ ਕੇ ਜੀ ਉਹ ਹਰੇ ਆਰਾਮ ਤੇ ਹੈਗਾ ਉਹ ਬਾਹਰ। ਹਾਂਜੀ ਤੇ ਹੁਣ ਜਦੋਂ ਦੂਸਰੀ ਕੈਟੇਗਰੀ ਚ ਆ ਜਾਂਦਾ ਉਹ ਬੰਦਾ ਫੜਿਆ ਗਿਆ ਤੇ ਉਹਨੂੰ ਮਤਲਬ ਮੈਕਸੀਮਮ ਜਿਹੜੀ ਆ ਸਜ਼ਾ ਹੋ ਸਕਦੀ ਆ ਉਹ ਭੁੱਲ ਜਾਵੇ ਬਾਹਰ ਨਿਕਲਣਾ ਜੇਲ੍ਹ ਬਾਅਦ ਚੋਂ। ਹਾਂਜੀ
ਪਰ ਬੰਦੇ ਤਾਂ ਫੇਰ ਵੀ ਆਮ ਹੀ ਫੜੇ ਜਾਣਗੇ,
ਆਮ ਫੜੇ ਜਾਣਗੇ ਮਤਲਬ ਜਿਹੜਾ ਵੀ ਬੰਦਾ ਉਹਦੇ ਵਿੱਚ ਰਲਿਆ, ਮਤਲਬ ਇਨਵੈਸਟੀਗੇਸ਼ਨ ਤੇ ਇਹੀ ਚੱਲਦੀ ਹੁੰਦੀ ਵੀ ਜਿਹੜਾ ਕਿੰਗ ਪਿੰਨ ਆ ਹੋਰ ਇਹ ਕਿੰਗ ਪਿੰਨ ਜਿਹੜਾ ਆ ਵੀ ਅਸਲ ਦੇ ਵਿੱਚ ਜਿਹੜਾ ਹੈਡ ਇਹਨਾਂ ਦਾ ਕੌਣ ਆ। ਤਾਂ ਇੱਥੋਂ ਤੁਹਾਨੂੰ ਮੈਂ ਦੱਸਦਾ ਵੀ 1989 ਦੇ ਦੌਰਾਨ ਆਹੀ ਪੈਨਮਾ ਜਿਹੜਾ ਹੁਣ ਪੈਨਮਾ ਕਨਾਲ ਦਾ ਝਗੜਾ ਚੱਲਦਾ ਇਹ ਤੇ ਕਿਸੇ ਦਿਨ ਫੇਰ ਗੱਲ ਕਰਾਂਗੇ। ਪੈਨਮਾ ਦਾ ਉਸ ਵੇਲੇ ਦਾ ਡਿਕਟੇਟਰ ਜਿਹੜਾ ਸੀਗਾ ਨੋਰੀਏਗਾ ਉਹ ਸ਼ਰੇਆਮ ਇਹਦਾ ਡਰੱਗ ਵੇਚਦਾ ਸੀ, ਉਹਨੇ ਇੱਦਾਂ ਤਰ੍ਹਾਂ ਤਰ੍ਹਾਂ ਦੇ ਮਤਲਬ ਉਹਦੇ ਜਿਹੜੇ ਡਰੱਗ ਲੋਰਡ ਸੀ ਉਹਨਾਂ ਦੇ ਨਾਲ ਕਨੈਕਸ਼ਨ ਸੀ ਤੇ ਸਾਰੀ ਸਪਲਾਈ ਲਾਈਨ ਨੂੰ ਉਹ ਹੈਂਡਲ ਕਰਦਾ ਸੀ। ਇਹ ਚੱਲਦੀ ਜ਼ਿਆਦਾ ਕਰਕੇ ਕੋਕੇਨ ਸਾਊਥ ਅਮਰੀਕਾ ਤੋਂ ਕੋਲੰਬੀਆ ਵਗੈਰਾ ਚ ਪ੍ਰੋਡਕਸ਼ਨ ਹੁੰਦੀ ਆ, ਪੈਨਮਾ ਜਿਹੜਾ ਰਾਜ ਪੈਂਦਾ ਇਹ ਟਰਾਂਸਪੋਰਟੇਸ਼ਨ ਦੇ ਵਿੱਚ, ਇਹ ਹੋ ਗਿਆ ਮੈਕਸੀਕੋ ਹੋ ਗਿਆ, ਇਹ ਟਰਾਂਸਪੋਰਟ ਦਾ ਕੰਮ ਇਹ ਸੰਭਾਲਦੇ ਆ। ਔਰ ਇਹ ਥਰਡ ਵਰਲਡ ਕੰਟਰੀਆਂ ਦੇ ਵਿੱਚ ਜਿਹੜੇ ਲੀਡਰ ਆ ਵੱਡੇ ਵੱਡੇ ਇਹ ਇਹਨਾਂ ਸਮਗਲਰਾਂ ਨਾਲ ਰਲੇ ਹੁੰਦੇ ਆ, ਉਹਨਾਂ ਦੀ ਕਮਾਈ ਦਾ ਘੱਟ ਉਹਨਾਂ ਨੂੰ ਜਾਂਦਾ। ਇਹ ਚੱਜ ਨੋਰੀਏਗਾ ਦਾ ਸੀਗਾ, ਇਹਨਾਂ ਨੇ ਉਹਨੂੰ ਬਥੇਰੀਆਂ ਵਾਰਨਿੰਗਾਂ ਦਿੱਤੀਆਂ ਤੂੰ ਬੰਦਾ ਬਣ ਜਾ ਬਣਿਆ ਜੀ। ਇਹਨਾਂ ਨੇ ਫਿਰ ਉਹਨੂੰ ਇੱਦਾਂ ਜਾ ਕੇ ਚੁੱਕ ਕੇ ਲਿਆਉਂਦਾ ਜਿਵੇਂ ਕਿ ਕੋਈ ਨੋਰਮਲ ਕ੍ਰਿਮੀਨਲ ਜਾ ਕੇ ਫੜ ਲਿਆ ਇਹਦਾ, ਉੱਤੋਂ ਜਾ ਫੜਿਆ ਜਿਵੇਂ ਕਿਸੇ ਕ੍ਰਿਮੀਨਲ ਨੂੰ ਨੀ ਪੁਲਿਸ ਜਾ ਕੇ ਚੁੱਕ ਲਿਆਉਂਦੀ, ਇੱਕ ਦੇਸ਼ ਦਾ ਜਿਹੜਾ ਪ੍ਰੈਜੀਡੈਂਟ ਹੋਵੇ ਉਹਨੂੰ ਇੱਦਾਂ ਜਾ ਪਿਆ ਇਹਨਾਂ ਨੇ ਫਿਰ ਫੜ ਕੇ ਲਿਆ ਕੇ ਫਿਰ ਉਹਨੂੰ ਸਜ਼ਾ ਵੀ ਹੋਈ ਫਰੋਡ ਆ ਰਿਹਾ ਹੁਣ ਤਾਂ ਪਤਾ ਨੀ ਫਰਾਂਸ ਜਿਵੇਂ ਉਹਦੇ ਚ ਕੇਸ ਸੀਗੇ ਡਰੱਗ ਦੇ ਪਤਾ ਨੀ ਹੈਗਾ ਕਿ ਨਹੀਂ ਹੈਗਾ ਹਨ। ਤੇ ਮਤਲਬ ਜਦੋਂ ਫੜਨ ਪਿਆ ਉਹਨੂੰ ਫੜ ਤੇ ਸਕਦੇ ਜੇ ਵੱਡੇ ਕਿੰਗ ਪੈਨੇ ਆ, ਪਰ ਇਹ ਬੜਾ ਐਡਵਾਂਸ ਸਿਸਟਮ। ਹੁਣ ਕੈਨੇਡਾ ਦੀ ਗੱਲ ਛੋਟੀ ਜਿਹੀ ਵਿੱਚ ਇਹ ਆ ਵੀ ਕੈਨੇਡਾ ਨੇ ਹਮੇਸ਼ਾ ਰੱਜ ਕੇ ਸਮਗਲਿੰਗ ਕੀਤੀ ਆ ਅਮਰੀਕਾ ਦੇ ਵਿੱਚ ਰੱਜ ਕੇ, ਕਿਉਂਕਿ ਬਹੁਤ ਵੱਡੀ ਮਾਰਕੀਟ ਆ। ਜਦੋਂ ਪ੍ਰੋਹਿਬਿਸ਼ਨ ਦਾ ਟਾਈਮ ਰਿਹਾ 1920 ਤੋਂ 1930 ਤੱਕ ਸਾਰੀ ਵਿਸਕੀ ਤੋਂ ਸਮਗਲਿੰਗ ਹੋ ਕੇ ਜਾਂਦੀ ਸੀ ਉੱਥੇ। ਹਾਂਜੀ ਮੁੜ ਕੇ ਜਦੋਂ ਮਾਰੀਵਾਨਾ ਦਾ ਟਾਈਮ ਚੱਲਿਆ 80ਵੇਂ ਦੇ 90 ਦੇ ਦਹਾਕੇ ਦੇ ਵਿੱਚ, ਜਿੰਨਾ ਮਾਰੀਵਾਨਾ ਇੱਥੇ ਫਾਰਮਰ ਉਗਾਉਂਦੇ ਸੀਗੇ ਸਾਡੇ ਟਰੱਕਾਂ ਦੇ ਵਿੱਚ ਜਿਹੜਾ ਇੱਥੋਂ ਗਾਰਬੇਜ ਜਾਂਦਾ ਸੀ ਮਿਸ਼ੀਗਨ, ਉਹਦੇ ਵਿੱਚ ਜਿਹੜੇ ਗੱਬੇ ਗਾਰਬੇਜ ਦੇ ਬੇਲ ਰੱਖੀਆਂ ਦੋ, ਤੇ ਸਾਡੇ ਪਤਾ ਨੀ ਕਿਹੜਾ ਪ੍ਰੀਤ ਸਿੰਘ ਹੁਣ ਕਈ ਪ੍ਰੀਤ ਸਿੰਘ ਆ ਕਿਹੜਾ ਗੱਡੀ ਚਲਾਉਂਦਾ ਸੀ, ਰਾਮ ਲਾਲ ਉਧਰੋਂ ਤੇ ਆਉਂਦੀ ਕੋਕੇਨ ਮੈਕਸੀਕੋ, ਇਧਰੋਂ ਕੈਨੇਡਾ ਵਿੱਚ ਫੈਂਟਾਨਿਲ ਪਹਿਲਾਂ ਆਉਂਦੀ ਹੈ ਚਾਈਨਾ ਤੋਂ, ਇਹਦੇ ਪਿੱਛੇ ਚਾਈਨੀਆਂ ਦਾ ਪੂਰਾ ਨੈਟਵਰਕ ਹੈ, ਇੱਥੋਂ ਫਿਰ ਅਮਰੀਕਾ ਦੇ ਵਿੱਚ ਜਾਂਦੀ ਹੈ, ਪਤਾ ਉਹਨਾਂ ਨੂੰ ਹੈਗਾ, ਤਾਂ ਹੀ ਕਹਿੰਦੇ ਤੁਹਾਡੇ ਫੈਂਟਾਨਿਲ ਆਉਂਦੀ ਆ, ਅਲੀਗਲ ਬੰਦੇ ਆਉਂਦੇ, ਇਹਨੂੰ ਬੰਦ ਕਰੋ, ਪਤਾ ਉਹਨਾਂ ਨੂੰ ਸਾਰੇ ਹੈਗਾ। ਤੇ ਪਰ ਕੈਨੇਡਾ ਦੇ ਵਿੱਚ ਇਹਨਾਂ ਦੇ ਕੋਲ ਰਿਸੋਰਸਿਸ, ਇਹ ਵੀ ਇੰਨੇ ਰਿਸੋਰਸਿਸ ਵੀ ਹੈ ਨੀ ਜਿੱਡਾ ਵੱਡਾ ਬਾਰਡਰ ਆ, ਜਿੰਨਾ ਵੱਡਾ ਆਪਰੇਸ਼ਨਲ ਮੈਨੇਜਮੈਂਟ ਪਿੱਛੋਂ ਚੱਲ ਰਹੀ ਆ। ਸੋ ਇਸ ਕਰਕੇ ਵੇਖੋ ਹੁਣ ਡੋਨਲਡ ਟਰੰਪ ਕੀ ਕਰਦਾ, ਕਿ ਜੇ ਉਹ ਇਹਨਾਂ ਨੂੰ ਹੱਥ ਪਾਉਂਦਾ, ਇਹਦੇ ਚ ਕੋਈ ਸ਼ੱਕ ਨੀ ਕਿ ਇਹ ਬਿਲਕੁਲ ਰੈਡੀਕੇਟ ਤੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਅਮਰੀਕਾ ਨੇ ਸਿੱਧਾ ਵੀ ਡਰੱਗ ਵਾਰ ਚਲਾ ਰੱਖਿਆ, ਪਰ ਇਹਦੇ ਚ ਕਹਿ ਸਕਦੇ 80-90% ਜਿਹੜੀ ਆ ਨੱਥ ਪੈ ਸਕਦੀ ਆ, ਹਾਂਜੀ, ਪੂਰਾ ਰੈਡੀਕੇਟ ਤੇ ਨਹੀਂ ਹੋਏਗਾ, ਹਾਂਜੀ। ਤੇ ਦੇਖੋ ਅੱਗੇ ਹੁਣ ਕੀ ਹੁੰਦਾ, ਬਾਕੀ ਮਾਮਲਾ ਇੰਨਾ ਸੀਰੀਅਸ ਆ, ਆ ਚਲੋ ਜੇ ਕੋਕੇਨ ਬੰਦੇ ਯੂਜ਼ ਵੀ ਕਰਦੇ ਆ, ਆ ਫੈਂਟਾਨਿਲ ਦੇ ਨਾਲ ਇੰਨੇ ਯੰਗ ਬੰਦੇ ਮਾਰੇ ਸੀ, ਕੈਨੇਡਾ ਦੇ ਵਿੱਚ ਕਿੰਨੇ ਮਰੇ ਆ, BC ਦੇ ਵਿੱਚ, ਅਮਰੀਕਾ ਦੇ ਵਿੱਚ, ਇਹ ਇੱਕ ਬਹੁਤ ਵੱਡਾ ਜਿਵੇਂ ਕਹਿ ਲੋ ਪੈਂਡੈਮਿਕ ਵਾਲਾ ਹਾਲਾਤ ਆ, ਵੀ ਜਿਹੜੇ ਯੰਗ ਜਿਹੜੇ ਨਿਆਣੇ ਇਹ ਫੈਂਟਾਨਿਲ ਦੇ ਨਾਲ ਮਾਰੇ ਜੁਰਮ ਦੇ ਨਾਲ।
ਬਿਲਕੁਲ ਜੀ, ਕਈ ਵਾਰ ਤਾਂ ਇਹ ਕਿਹਾ ਜਾਂਦਾ ਵੀ ਪਹਿਲੀ ਵਾਰੀ ਉਹ ਬੰਦਾ ਦੋਸਤਾਂ ਮਿੱਤਰਾਂ ਦੇ ਪ੍ਰੈਸ਼ਰ ਦੇ ਵਿੱਚ ਮਾੜੀ ਜੀ ਮੂੰਹ ਨੂੰ ਲਾਉਂਦਾ ਤੇ ਉਦੋਂ ਹੀ ਉਹਦੀ ਡੈਥ ਹੋ ਜਾਂਦੀ ਆ।
ਇਹੀ ਜਿਹੜਾ ਨਿਆਣਾ ਭੋਲਾ ਆ, ਵਿਕਟਿਮ ਤੇ ਭੋਲੇ ਹੀ ਬਣਦੇ ਆ ਨਾ, ਤੇ ਜਿਹੜੇ ਮਤਲਬ ਉਹ ਜੇ ਜਾਂ ਤੇ ਉਹ ਡੀਲਰ ਬਣਨਾ ਚਾਹੁੰਦੇ ਆ, ਅੱਗੇ ਨੂੰ ਟ੍ਰੇਨ ਕਰਨਾ ਚਾਹੁੰਦੇ ਆ, ਤੇ ਜਿਹੜੇ ਅਨਭੋਲ ਨਿਆਣੇ ਆ ਵਿਚਾਰੇ ਉਹ ਫਸ ਜਾਂਦੇ ਆ, ਓਵਰਡੋਜ਼ ਵੀ ਹੋ ਜਾਂਦੇ ਆ, ਜਾਂ ਜੇ ਉਹ ਵੇਚਣ ਦੇ ਚੱਕਰ ਪੈਣ ਤਾਂ ਫਸ ਜਾਂਦੇ ਆ। ਸੋ ਇਹ ਘਰ ਤੋਂ ਹੀ ਮਤਲਬ ਜਿਹੜੀ ਆ, ਹੁਣ ਸਾਡੇ ਟਾਈਮ ਤੋਂ 50 ਸਾਲ ਪਹਿਲਾਂ ਕਿਹੜਾ ਇਸ ਗੱਲ ਦਾ ਨਹੀਂ ਸੀ ਖਤਰਾ, ਗੈਂਬਲਿੰਗ ਦਾ, ਚੂਹੇ ਦਾ ਬੜਾ ਵੱਡਾ ਹੁੰਦਾ ਸੀ, ਡਰੱਗ ਦਾ ਵੀ ਹੁੰਦਾ ਸੀਗਾ। ਹੁਣ ਘਰ ਦੇ ਵਿੱਚ ਇਹ ਐਡਵਾਈਸ ਹੋਵੇ ਉਸ ਚੀਜ਼ ਤੋਂ ਅਸੀਂ ਅਵੋਇਡ ਕਰ ਹੀ ਗਏ, ਹੁਣ ਇੱਥੇ ਨਿਆਣੇ ਆ ਕੇ ਇੱਥੇ ਜੰਮੇ ਆ ਪਾਲੇ ਆ, ਉਹਨਾਂ ਦਾ ਸਵਾਲ ਹੀ ਨੀ ਪੈਦਾ ਹੁੰਦਾ ਕਿ ਇਹੋ ਜਿਹੀ ਚੀਜ਼ ਵੱਲ ਵੇਖ ਵੀ ਜਾਣ, ਗੈਂਬਲਿੰਗ ਵੱਲ ਵੇਖ ਜਾਣ, ਜਾਂ ਇਹੋ ਜਿਹੀ ਕਿਸੇ ਹੋਰ ਚੀਜ਼ ਵੱਲ ਵੇਖ ਜਾਣ। ਇਹ ਘਰੋਂ ਬਣਦਾ ਤੇ ਘਰਦਿਆਂ ਦਾ ਫਰਜ਼ ਆ, ਪਰ ਫਿਰ ਵੀ ਉਹਨਾਂ ਨੂੰ ਇਹ ਨਾਲ ਸਮਝਾਉਣਾ ਪੈਂਦਾ ਨਾ ਵੀ ਜਿਹੜੀ ਤੁਹਾਡੀ ਕਰਾਊਡ ਆ ਬਾਹਰ, ਕੰਪਨੀ ਆ, ਸੋਸਾਇਟੀ ਆ, ਉਹਦੇ ਤੋਂ ਬਚ ਕੇ ਰਹਿਣਾ। ਉਹ ਬੜੇ ਆਰਾਮ ਨਾਲ ਹੀ ਅਗਲੇ ਬੱਚੇ ਨੂੰ ਪਰਸੁਏਡ ਕਰਕੇ ਆਪਣੇ ਚੁੰਗਲ ਚ ਲਿਆ ਕੇ ਤੇ ਉਹ ਤੋਂ ਗਲਤ ਕੰਮ ਕਰਾਉਣ ਲੱਗ ਜਾਂਦੇ। ਸੋ ਇਹ ਕੇਅਰਫੁਲ ਬੜਾ ਆਪਣੇ ਨਿਆਣਿਆਂ ਨੂੰ ਸਮਝਾ ਕੇ ਰੱਖਣ ਵਾਲੀ ਗੱਲ ਹੈ।
ਨਹੀਂ, ਇਹ ਬਿਲਕੁਲ ਠੀਕ ਹੈ ਜੀ, ਪਰ ਸਮੱਸਿਆ ਇਹ ਹੈ ਜਿਹੜੇ ਬੱਚੇ ਆ, ਜੇ 8 ਘੰਟੇ ਘਰੇ ਰਹਿੰਦੇ ਆ ਤੇ 8 ਘੰਟੇ ਘਰੋਂ ਬਾਹਰ ਵੀ ਰਹਿੰਦੇ ਆ ਨਾ, ਉਹ ਕਈ ਵਾਰ ਕੀ ਹੁੰਦਾ ਵੀਰ ਜੀ, ਬਈ ਮਾਂ ਪਿਓ ਦੀ ਕਈ ਗੱਲ ਜਿਹੜੀ ਬੱਚਿਆਂ ਨੂੰ ਉਹ ਭੈੜੀ ਲੱਗਦੀ ਆ। ਸਮੱਸਿਆ ਇਹ ਹੈ ਕਿਉਂਕਿ ਉਹ ਰੋਜ਼ ਰਹਿੰਦੇ ਆ ਨਾ, ਉਹ ਪਰਿਵਾਰ ਦੇ ਮੈਂਬਰਾਂ ਦੀ ਗੱਲ ਨਹੀਂ ਸੁਣਦੇ, ਉਹਨਾਂ ਨੂੰ ਲੱਗਦਾ ਪਰਿਵਾਰ ਬਾਰੇ ਸਾਡੇ ਪ੍ਰਤੀ ਜ਼ਿਆਦਾ ਪ੍ਰੋਟੈਕਟਿਵ ਨੇ,
ਹੈਨਾ। ਜਦੋਂ ਕੰਟੈਕਟ ਤੁਹਾਡਾ ਨਿਆਣਿਆਂ ਨਾਲ ਘੱਟ ਜਾਂਦਾ, ਦੂਰ ਹੋ ਜਾਂਦਾ, ਫੇਰ ਇਹ ਕੰਮ ਕਰਾ ਹੁੰਦਾ। ਜੇ ਤੁਹਾਡਾ ਪਹਿਲਾਂ ਤੋਂ ਉਸ ਹਿਸਾਬ ਦਾ ਥੋੜਾ ਥੋੜਾ ਕੰਟੈਕਟ ਰਵੇ ਨਾ ਉਹਨਾਂ ਦੀ, ਤੁਹਾਡੀ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਰਵੇ, ਉਹਨਾਂ ਨੂੰ ਇਸ ਗੱਲ ਬਾਰੇ ਟਰੂ ਨੌਲੇਜ ਹੋਵੇ ਕਿ ਇਹਦਾ ਮਤਲਬ ਕੀ ਆ, ਫਿਰ ਉਹ ਆਪ ਹੀ ਨੀ ਉਧਰ ਮੂੰਹ ਕਰਦੇ। ਜਦੋਂ ਸਾਡਾ ਉਹਨਾਂ ਦੇ ਨਾਲ ਕਨੈਕਸ਼ਨ ਘੱਟ ਹੁੰਦਾ ਨਾ, ਫਿਰ ਉਹ ਥੋੜੇ ਜਿਹੇ ਆਪ ਮੁਹਾਰੇ ਜਿਵੇਂ ਕਹਿੰਦੇ ਚੱਲਣ ਲੱਗ ਜਾਂਦੇ ਆ, ਤੇ ਫਿਰ ਉਹ ਆਪਣੇ ਆਪ ਨੂੰ ਥੋੜਾ ਜਿਹਾ ਫ੍ਰੀ ਵੀ ਸਮਝਣ ਲੱਗ ਜਾਂਦੇ ਆ, ਤੇ ਉਹ ਫਿਰ ਉਹਨਾਂ ਨੂੰ ਘਰਦਿਆਂ ਦੀ ਗੱਲ ਜਿਹੜੀ ਕਹੀ ਆ ਤੁਹਾਨੂੰ ਰੈਲੇਵੈਂਟ ਨੀ ਲੱਗਦੀ, ਵੀ ਜਦੋਂ ਤਾਂ ਟਾਈਮ ਸੀਗਾ ਉਦੋਂ ਤੇ ਤੁਸੀਂ ਸਾਨੂੰ ਗੱਲ ਚੱਜਦੀ ਕੋਈ ਦੱਸੀ ਨੀ, ਜਾਂ ਸਾਡੇ ਤੋਂ ਦੂਰ ਸੀ ਜਾਂ ਵਾਟਐਵਰ ਰੀਜ਼ਨ, ਤੇ ਹੁਣ ਤੁਸੀਂ ਦੱਸਦੇ ਆ ਕਿਉਂਕਿ ਹੁਣ ਸਾਨੂੰ ਆਪਣੇ ਆਪ ਜਿਉਣਾ ਆ ਗਿਆ। ਸੋ ਇਹ ਕਾਫੀ ਜਿਹੜੀ ਕੰਪਲੈਕਸ ਸਿਚੁਏਸ਼ਨ ਹੁੰਦੀ ਆ, ਅਗੇਨ ਇਹ ਫੈਮਿਲੀ ਟੂ ਫੈਮਿਲੀ, ਪਰਸਨ ਟੂ ਪਰਸਨ, ਜ਼ਿਆਦਾ ਮੈਂ ਐਂਡ ਤੇ ਜ਼ਰੂਰ ਕਹੂੰਗਾ ਜਿਹੜੇ ਪੜ੍ਹੇ ਲਿਖੇ ਬੰਦੇ ਉਹ ਕੋਈ ਨਾ ਕੋਈ ਰਾਹ ਲੱਭ ਹੀ ਲੈਂਦੇ ਆ, ਅਨਫੋਰਚੁਨੇਟਲੀ ਜਿਹੜੇ ਦੂਸਰੇ ਬੰਦੇ ਉਹਨਾਂ ਦੇ ਵਿੱਚ ਸ਼ਾਇਦ ਪਰਸੈਂਟੇਜ ਇੰਨੀ ਨਹੀਂ ਹੁੰਦੀ, ਉਹ ਕੋਈ ਨਾ ਕੋਈ ਇਹੋ ਜਿਹਾ ਵਧੀਆ ਰਾਹ ਲੱਭ ਜਾਣ ਜਾਂ ਆਪਣੇ ਨਿਆਣੇ ਨੂੰ ਸਿੱਧੇ ਰਾਹ ਪਾ ਰਹੇ।
ਬਿਲਕੁਲ,
ਫਿਰ ਵੀ
ਸੋਰੀ
ਨਿਆਣਾ ਜਿਹੜਾ ਆ ਉਹਦਾ ਕਦੇ ਨਾ ਕਦੇ ਹੋ ਹੀ ਜਾਂਦਾ।
ਸੋਰੀ ਸੋਰੀ ਟੂ ਇੰਟਰਪਟ ਯੂ, ਤੁਸੀਂ ਲਾਈਨ ਤੇ ਹੀ ਰਹੇ ਹੋ। ਗੱਲ ਇਹ ਆ ਵੀ ਇੰਨੀ ਕੰਪਲੀਕੇਟਡ ਤੇ ਕੰਪਲੈਕਸ ਚੀਜ਼ ਆ ਇਹ, ਆਪਾਂ ਕਹਿ ਦਿੰਦੇ ਆ ਪੇਰੈਂਟਿੰਗ, ਹੁਣ ਜਦੋਂ ਇਮੀਗ੍ਰੈਂਟ ਇਸ ਦੇਸ਼ ਦੇ ਵਿੱਚ ਆਉਂਦੇ ਆ, ਜੇ ਉਹ 8-8 ਘੰਟੇ ਕੰਮ ਕਰਕੇ ਤਾਂ ਇੱਥੋਂ ਮੇਰਾ ਖਿਆਲ ਪੱਕੇ ਜਿਹੜਾ ਪਹਿਲਾਂ ਤੋਂ ਆਇਆ ਉਹਦਾ ਗੁਜ਼ਾਰਾ ਨਹੀਂ, 12-12 ਘੰਟੇ ਕੰਮ ਕਰਨਾ ਪੈਂਦਾ ਤੇ ਇਹ ਨੈਚੁਰਲ ਪ੍ਰੋਸੈਸ ਹੀ ਆ ਵੀ ਬੱਚਿਆਂ ਨੂੰ ਟਾਈਮ ਜ਼ਿਆਦਾ ਨਹੀਂ ਦਿੱਤਾ ਜਾਂਦਾ। ਹੁਣ ਜੇ ਬੱਚਿਆਂ ਨੂੰ ਟਾਈਮ ਜ਼ਿਆਦਾ ਦੇਣਗੇ ਤਾਂ ਘਰ ਦਾ ਗੁਜ਼ਾਰਾ ਨਹੀਂ ਤੁਰਦਾ, ਨੰਬਰ 1 ਇਹ। ਨੰਬਰ 2 ਇਹਦੇ ਵਿੱਚ ਇਹ ਹੈਗਾ, ਕਈ ਵਾਰੀ ਕੀ ਆ ਜਦੋਂ ਆਪਾਂ ਓਵਰਆਲ ਸਮਾਜ ਦੀ ਜਿਹੜੀ ਮੈਂਟਲ ਹੈਲਥ ਆ ਉਹਦੀ ਗੱਲ ਕਰਦੇ ਆ, ਉਹਦੇ ਬਹੁਤ ਸਾਰੇ ਰੀਜ਼ਨਸ ਨੇ ਬਈ, ਕਾਫੀ ਸਾਰੇ ਰੀਜ਼ਨਸ ਨੇ। ਈਵਨ ਕੱਲਾ ਇੱਥੇ ਕੈਨੇਡਾ ਅਮਰੀਕਾ ਚ ਨਹੀਂ, ਮੈਂ ਕੱਲ ਸਟੋਰੀ ਪੜ੍ਹ ਰਿਹਾ ਸੀ, ਇੱਕ ਬੜੀ ਇੰਟੈਲੀਜੈਂਟ ਕੁੜੀ ਸੀ, ਉਹਨੇ ਸੁਸਾਈਡ ਕੀਤਾ ਜੀ, ਕੈਲਕਟਾ ਵੱਲ ਸੀ। ਉਹ ਕਹਿੰਦੀ ਮੇਰੇ ਪੇਰੈਂਟਸ, ਜਾਣੀ ਉਹ ਕਹਿੰਦੀ ਵੀ ਮੈਂ ਹਾਲਾਂਕਿ ਯੂਨੀਵਰਸਿਟੀ ਚ ਰਹਿੰਦੇ ਆ, ਮੈਂ ਉਹ ਆਪਦੇ ਸੁਸਾਈਡ ਨੋਟ ਆ ਜਿਹੜਾ ਉਹਦੇ ਵਿੱਚ ਲਿਖਦੀ ਹੈ, ਕਹਿੰਦੀ ਮੈਂ ਬਹੁਤ ਯੰਗ ਬੱਚਿਆਂ ਦੀ ਕੁੜੀਆਂ ਦੀ ਸਪੋਰਟ ਕੀਤੀ ਆ ਜਿਹੜੇ ਮੈਂਟਲ ਹੈਲਥ ਤੋਂ ਪੀੜ, ਮਤਲਬ ਉਹਨਾਂ ਦੀ ਮੈਂਟਲ ਹੈਲਥ ਖਰਾਬ ਸੀ, ਜਿਹੜੇ ਸੁਸਾਈਡ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਬਚਾਇਆ, ਪਰ ਖੁਦ ਮੈਂ ਸੁਸਾਈਡ ਕਰ ਰਹੀ ਹਾਂ। ਅੱਛਾ, ਜਾਂਦੀ ਜਾਂਦੀ ਉਹ ਕੀ ਕਹਿੰਦੀ ਆ ਕਹਿੰਦੀ ਵੀ ਮੇਰੀ ਮੰਮੀ ਮੈਨੂੰ ਸਾਇੰਸ ਪੜ੍ਹਾਉਂਦੀ ਸੀ ਧੱਕੇ ਨਾਲ। ਦੇਖੋ ਪੜ੍ਹੇ ਉਹਦਾ ਨੋਟ ਹੁਣ ਦੇਖੋ। ਮੈਂ ਇਸ ਗੱਲ ਤੇ ਹੈਰਾਨ ਸੀਗਾ ਵੀ ਪੇਰੈਂਟਸ ਨੇ ਬੱਚਿਆਂ ਨੂੰ ਪੜ੍ਹਨ ਲਈ ਤਾਂ ਕਹਿਣਾ ਹੀ ਕਹਿਣਾ ਨਾ, ਉਹਨਾਂ ਨੇ ਕਿਸੇ ਗੱਲ ਲਈ ਵਾਰਨਿੰਗ ਤਾਂ ਦੇਣੀ ਹੋਈ ਆ ਨਾ। ਹੁਣ ਜੇ ਕੋਈ ਬੱਚਾ ਇਹ ਕਹੇ ਵੀ ਮੈਨੂੰ ਪੇਰੈਂਟਸ ਕੁਛ ਵੀ ਨਾ ਕਹਿਣ, ਵੀ ਜੇ ਮੈਨੂੰ ਕਿਹਾ ਜਾਂਦਾ, ਜਾਣੀ ਬੱਚਿਆਂ ਦੇ ਕੋਈ ਡਿਸਿਪਲਿਨ ਹੀ ਨਾ ਲਾਉਣ, ਹੈਨਾ, ਬੱਚਿਆਂ ਨੂੰ ਵਧੀਆ ਜ਼ਿੰਦਗੀ ਦਾ ਰਸਤਾ ਹੀ ਨਾ ਦਿਖਾਉਣ, ਤੇ ਫਿਰ ਉਹ ਦੇਖੋ ਤੁਹਾਨੂੰ ਪਤਾ ਤੁਸੀਂ ਸਮਝ ਸਕਦੇ ਮੈਂ ਕੀ ਕਹਿ ਰਿਹਾ। ਮਤਲਬ ਨਿਰਾਪੁਰਾ ਜਿਹੜਾ ਕੁਛ ਬੱਚੇ ਕਹਿੰਦੇ ਆ, ਪੇਰੈਂਟਸ ਨੇ ਜ਼ਿੰਦਗੀ ਜਿਉਂ ਹੀ ਹੁੰਦੀ ਆ 30-40 ਸਾਲ 35 ਸਾਲ, ਹੈਨਾ, ਉਹਨਾਂ ਨੂੰ ਲਾਈਫ ਦੇ ਚੰਗੇ ਬੁਰੇ ਦਾ, ਬੱਚੇ ਵੀ ਸਿਆਣੇ ਨੇ ਸਾਰਾ ਕੁਛ ਠੀਕ ਹੈ, ਪਰ ਪ੍ਰੋਬਲਮ ਇਹ ਉਹਨਾਂ ਨੂੰ ਜ਼ਿਆਦਾ ਤਜਰਬਾ ਹੁੰਦਾ। ਹੁਣ ਤਜਰਬਾ ਵੀ ਕੁਛ ਬੋਲਦਾ ਨਾ।
ਬਰਾੜ ਜੀ ਮੈਂ ਇੰਨਾ ਕਹਿਣਾ ਚਾਹੂੰਗਾ ਵੀ ਚਾਹੀਦਾ ਬੰਦੇ ਕੋਲ ਬੜਾ ਲਿਮਿਟਡ ਆ, ਇਹ ਨੀ ਵੀ ਜਿੱਦਾਂ ਹੁਣ ਜ਼ਿਆਦਾ ਲੋਕੀ ਬਿਜ਼ੀ ਹੋਵੇ, ਪਹਿਲਾਂ ਤੋਂ ਬਿਜ਼ੀ ਰਿਹਾ ਬੰਦਾ, ਜਿਹੜਾ ਟਾਈਮ ਜਿੰਨਾ ਥੋੜਾ ਹੋਵੇ ਨਾ ਉਹਨੂੰ ਉਨਾ ਹੀ ਜ਼ਿਆਦਾ ਕੁਆਲਿਟੀ ਮੁਤਾਬਕ ਯੂਜ਼ ਕਰਨਾ ਚਾਹੀਦਾ। ਲੈ ਕੇ ਮੈਂ ਘਰ ਆਇਆ, ਮੇਰੇ ਕੋਲ 10 ਮਿੰਟ ਦਾ ਟਾਈਮ ਹੈ, ਪਹਿਲਾਂ ਹੀ ਸੋਚ ਕੇ ਰਹਿਣਾ ਜਿਹੜਾ 10 ਮਿੰਟ ਹੈ ਨਾ, ਇਹਦੇ ਚ ਮੈਂ ਕੋਈ ਨਾ ਕੋਈ ਇਹੋ ਜਿਹੀ ਗੱਲ ਕਰਨੀ ਹੈ ਜਿਹੜੀ ਉਹਨਾਂ ਦੇ ਮਤਲਬ ਕੰਮ ਆਵੇ, ਜਾਂ ਜਿਹੜੀ ਜਿਹਦੀ ਕੋਈ ਅਲਟੀਮੇਟ ਸੈਂਸ ਬਣਦੀ ਹੋਵੇ। ਤੇ ਜੇ ਬਹੁਤਾ ਜ਼ਿਆਦਾ ਟਾਈਮ ਵੀ ਹੋਵੇ, ਅਸੀਂ ਐਵੇਂ ਇੱਕ ਦੂਜੇ ਵਿੱਚ ਫਸੀ ਵੀ ਜਾਈਏ, ਜਿਵੇਂ ਕਹਿੰਦੇ ਨਾ ਘਰ ਦੇ ਭਾਂਡੇ ਖੜਕੀ ਜਾਂਦੇ, ਉਹ ਵੀ ਨੀ ਬਹੁਤਾ ਹੈਲਪ ਜਾਂਦਾ। ਸੋ ਇਹਦੇ ਵਿੱਚ ਕਾਫੀ ਵੱਡਾ ਜਿਹੜਾ ਇਕਲੀਬਰੀਅਮ ਜਿਹੜਾ ਤੁਹਾਨੂੰ ਬੈਲੈਂਸ ਬਣਾ ਕੇ ਰੱਖਣਾ ਪੈਂਦਾ। ਪਰ ਜਿਹੜੀ ਹੋਪ ਆ ਨਾ, ਜਿਹੜੀ ਪੋਜ਼ਿਟਿਵਨੈਸ ਹੈ, ਮੈਂ ਨੀ ਸਮਝਦਾ ਕਿ ਜਿਹੜੇ ਕਦੇ ਬੰਦੇ ਦੀ ਹੋਪ ਖਤਮ ਹੋ ਸਕਦੀ ਜਾਂ ਪੋਜ਼ਿਟਿਵਨੈਸ ਖਤਮ ਹੋ ਸਕਦੀ ਆ। ਜਿੰਨਾ ਵੀ ਮਰਜ਼ੀ ਖਰਾਬ ਟਾਈਮ ਆ ਜਾਵੇ, ਜਿਹੜੇ ਬੰਦੇ ਇਹਨੂੰ ਵੈਦਰ ਕਰਨ ਦਾ ਇਹਨਾਂ ਨੇ ਮਨ ਬਣਾਇਆ ਹੋਵੇ ਨਾ, ਉਹ ਕਰ ਜਾਂਦੇ ਆ। ਮਤਲਬ ਜਿੰਨੀ ਮਰਜ਼ੀ ਵੀ ਵੱਡੀ ਸਟੋਰ ਮਾਰਦੇ, ਉਹਨਾਂ ਨੂੰ ਹੁੰਦਾ ਕੋਈ ਗੱਲ ਨੀ, ਦੇਖ ਲਿਆ ਜਾਊਗਾ। ਹਾਂਜੀ, ਮੈਂ ਹੁਣ ਇੱਥੇ ਇਹੋ ਹੀ ਕਹਿਣਾ ਚਾਹੁੰਦਾ ਸੀ ਵੀ ਜਿੱਦਾਂ ਬੁਰਾ ਹਾਲ ਹੋ ਚੁੱਕਾ ਦੁਨੀਆਂ ਦੇ ਮੁਲਕਾਂ ਦਾ, ਸਾਡੇ ਦੇਖੋ ਇਸ ਮੁਲਕ ਦਾ ਕੀ ਹਾਲ ਹੋਇਆ ਪਿਆ। ਹਾਂਜੀ, ਜੇ ਮੁਲਕ ਦਾ ਇਹ ਹਾਲ ਹੋਊਗਾ ਤੇ ਅੱਗੇ ਆਉਣ ਵਾਲੇ ਨਿਆਣਿਆਂ ਦਾ ਕੀ ਹਾਲ ਹੋਊਗਾ। ਕਿੰਨੇ ਕੁ ਲੋਕ ਇਸ ਗੱਲ ਦਾ ਫਿਕਰ ਕਰ ਰਹੇ ਵੀ ਸਾਡਾ ਦੇਸ਼ ਤਾਂ ਲੱਗਾ ਡੁੱਬਣ। ਬਰਾੜ ਜੀ, ਜਦੋਂ ਰੋਮਨ ਐਮਪਾਇਰ ਡੁੱਬਣ ਲੱਗਦਾ, ਸਿਸਰੋ ਉੱਤੇ ਨਾ ਕੋਠੇ ਤੇ ਚੜ੍ਹ ਕੇ ਬੜਾ ਰੌਲਾ ਪਾਉਂਦਾ, ਉਹ ਤੁਸੀਂ ਡੁੱਬ ਚੱਲੇ, ਤੁਸੀਂ ਡੁੱਬ ਚੱਲੇ। ਪੋਲੀਟੀਕਲ ਸਾਇੰਸ ਦੇ ਵਿੱਚ ਬੜਾ ਵੱਡਾ ਨਾਂ ਆਇਆ ਸਿਸਰੋ, ਉਹਨੇ ਬਹੁਤ ਸਮਝਾਇਆ, ਪਰ ਉਹਦੀ ਗੱਲ ਨੂੰ ਕਿਸੇ ਨੇ ਨੀ ਸੁਣਿਆ। ਥੱਲੇ ਰੋਮਨ ਐਮਪਾਇਰ ਡੁੱਬ ਗਿਆ, ਪਰ 2000 ਸਾਲ ਬਾਅਦ ਵੀ ਅੱਜ ਅਸੀਂ ਉਹਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ, ਆਹ ਗੱਲਾਂ ਕਹਿੰਦਾ ਹੁੰਦਾ ਸੀਗਾ। ਸੋ ਇਹਦੇ ਕਈ ਨਿਸ਼ਾਨੀਆਂ ਹੁੰਦੀਆਂ ਜਿੱਥੋਂ ਪਤਾ ਲੱਗਦਾ ਜਾਂ ਦੇਸ਼ ਡੁੱਬਣ ਲੱਗਾ ਜਾਂ ਕੌਮ ਡੁੱਬਣ ਲੱਗੀ ਜਾਂ ਕਿਸੇ ਦਾ ਘਰ ਖਾਨਦਾਨ ਡੁੱਬਣ ਲੱਗਾ, ਉਹਦੇ ਸਾਈਨ ਜ਼ਰੂਰ ਹੁੰਦੇ ਆ। ਉਹਨਾਂ ਦੇ ਵਿੱਚ ਆਪਾਂ ਜਿਹਨੂੰ ਮਰਜ਼ੀ ਬਲੇਮ ਦੇ ਲਈਏ, ਭਾਵੇਂ ਖੁਦ ਅਸੀਂ ਆਪਣੇ ਆਪ ਨੂੰ ਵੀ ਬਲੇਮ ਦੇ ਲੈਂਦੇ ਕਈ ਵਾਰੀ, ਆਪ ਨੂੰ ਬਲੇਮ ਦੇ ਕੇ ਇੰਨਾ ਜ਼ਿਆਦਾ ਆਪਣੇ ਆਪ ਤੇ ਬਰਡਨ ਸੁੱਟ ਲੈਂਦੇ ਹਾਂ। ਸਾਨੂੰ ਆਪਣੇ ਆਪ ਤੇ ਵੀ ਤਰਸ ਕਰਨਾ ਚਾਹੀਦਾ, ਆਪਣੇ ਆਪ ਨੂੰ ਵੀ ਮਾਫ਼ ਕਰ ਦੇਣਾ ਚਾਹੀਦਾ ਵੀ ਮੇਰੇ ਕੋਲ ਜਾਂ ਇੰਨਾ ਟਾਈਮ ਹੈ ਨੀ ਸੀ ਜਾਂ ਮੇਰੇ ਕੋਲ ਇੰਨੀ ਨੌਲੇਜ ਹੈ ਨੀ ਸੀ। ਸਾਨੂੰ ਉਸ ਹਿਸਾਬ ਨਾਲ ਆਪ ਵੀ ਪਲਾਏਬਲ ਹੋ ਕੇ, ਜਿਹੜਾ ਨਿਆਣਾ ਕਈ ਵਾਰੀ ਬਹੁਤਾ ਹੀ ਸਮਾਰਟ ਹੁੰਦਾ, ਉਹਨੂੰ ਪਤਾ ਹੁੰਦਾ ਮੇਰੇ ਘਰ ਦੇ ਇੰਨੀ ਸਿਆਣੇ ਤੇ ਹੈਨੀ ਨਾ ਪੜ੍ਹੇ ਆ, ਤੇ ਮੇਰੇ ਤਾਂ ਐਵੇਂ ਰੂਹ ਪਾਈ ਜਾਂਦੇ ਆ। ਸੋ ਇਹਨੂੰ ਸਾਰੇ ਨੂੰ ਬੈਲੈਂਸ ਨੂੰ ਜਿਹੜਾ ਲੱਭਣਾ ਹੈ ਨਾ, ਉਹ ਜਿਹੜਾ ਤੁਹਾਡਾ ਵਧੀਆ ਕਮਿਊਨੀਕੇਸ਼ਨ ਮੈਕਨਿਜ਼ਮ ਆ, ਜਿਵੇਂ ਕਿ ਆਪਾਂ 10 ਮਿੰਟ ਦੀ ਬਜਾਏ 5 ਮਿੰਟ ਹੀ ਤੁਹਾਡੇ ਮਿਲਦੇ ਹੋਣ, ਉਹਦਾ ਵੀ ਬਹੁਤ ਜ਼ਿਆਦਾ ਵੱਡਾ ਇਫੈਕਟ ਹੋ ਜਾਂਦਾ ਇੱਕ ਦੂਜੇ ਦੇ ਉੱਤੇ।
ਹਾਂਜੀ, ਮਿਹਰਬਾਨੀ ਜੀ, ਧੰਨਵਾਦ, ਬਹੁਤ ਬਹੁਤ ਬੜਾ ਚੰਗਾ ਲੱਗਿਆ। ਮੇਰੇ ਗੱਲ ਇੱਕ ਫੇਰ ਯਾਦ ਆ ਗਈ ਆ, ਵੀਰ ਜੀ ਬਲਵਿੰਦਰ ਜੀ ਗੱਲ ਕਰਕੇ ਗਏ ਨੇ ਬੱਚਿਆਂ ਦੀ, ਤੇ ਉਹ ਮੈਂ ਦੁਬਾਰਾ ਗੱਲ ਉਹ ਜਿਹੜੀ ਪਰਸੋਂ ਚੌਥੇ ਕਰਦੇ ਸੀ, ਆ ਜਿਹੜਾ ਮਹਾਕੁੰਭ, ਉਹਦੇ ਚ ਨਾ ਇੱਕ ਮੈਂ ਹੁਣ ਸ਼ਬਦ ਨੀ ਯੂਜ਼ ਕਰਨਾ ਚਾਹੁੰਦਾ ਪਰ ਮੈਨੂੰ ਕੰਪੈਲ ਹੋ ਕੇ ਯੂਜ਼ ਕਰਨਾ ਪੈ ਰਿਹਾ। ਉਹ ਕਹਿੰਦੇ IIT ਚੋਂ ਪੜਿਆ ਹੋਇਆ, ਉਹ ਆਪਦੇ ਆਪ ਨੂੰ ਬਾਬਾ ਕਹਾਉਂਦਾ, ਪਰ ਤੁਸੀਂ ਉਹਦੀਆਂ ਗੱਲਾਂ ਸੁਣੋ, ਉਹਦੇ ਤੁਸੀਂ ਐਕਸ਼ਨਸ ਦੇਖੋ, ਉਹ ਸਿਰੇ ਦਾ ਬੇਵਕੂਫ ਬੰਦਾ ਲੱਗਦਾ। ਅੱਛਾ, ਉਹ ਬੋਲੀ ਜਾਂਦਾ। ਦੇਖੋ ਹੁਣ ਮਾਂ ਪਿਓ ਤਾਂ ਪੜ੍ਹਾ ਹੀ ਸਕਦੇ ਸੀ ਨਾ, ਮਾਂ ਪਿਓ ਨੇ IIT ਚ ਪੜ੍ਹਾਤਾ, ਉਹ ਆਪਦੇ ਡੈਡ ਦੇ ਖਿਲਾਫ਼ ਬੋਲੀ ਜਾਂਦਾ ਬੈਠਾ। ਅੱਛਾ, ਮੇਰਾ ਡੈਡ ਆਏ ਕਹਿੰਦਾ ਹੁੰਦਾ ਸੀ, ਮੇਰਾ ਡੈਡ ਆਏ ਕਰਦਾ ਹੁੰਦਾ ਵੀ ਤੂੰ ਦੇਖ। ਅੱਛਾ, ਉਹਦੀਆਂ ਤੁਸੀਂ ਗੱਲਾਂ ਚੋਂ ਨਾ ਇੱਥੇ ਤੁਸੀਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਪਾ ਲਿਓ, ਤੁਸੀਂ ਮੀਡੀਆ ਵਾਲਿਆਂ ਨੂੰ ਗੱਲ ਚੱਕਣ ਦੀ ਆਦਤ ਹੁੰਦੀ ਹੈ ਨਾ ਉਹਦੇ, ਜਾਂ ਫਿਰ ਇੱਕ ਹੋਰ ਬਾਬਾ ਜਿਹਾ ਹੈਗਾ, ਚਲੋ ਉਹਦੀ ਮੈਂ ਗੱਲ ਨਹੀਂ ਕਰਦਾ, ਜਿਹੜਾ ਬਾਂਹ ਉੱਤੇ ਚੱਕ ਕੇ ਖੜਾ, ਪਰ ਇਹ ਮੁੰਡਾ ਪਰਟੀਕੁਲਰਲੀ ਜਿਹੜਾ ਹੈਗਾ, ਇਹਦੇ ਐਕਸ਼ਨਸ ਦੇਖੋ। ਇਹ IIT ਚ ਪੜਿਆ ਹੋਇਆ ਹੈ ਤੇ ਇਹਦੀਆਂ ਨਾ, ਮਤਲਬ ਮੇਰੇ ਕਹਿਣ ਦਾ ਮਤਲਬ ਆ ਵੀ ਅਲਟੀਮੇਟਲੀ ਇਹ ਬੰਦਾ ਥੋੜਾ ਜਿਹਾ ਡਿਸਟਰਬਡ ਆ, ਡਿਸਟਰਬਡ ਹੋਣ ਕਰਕੇ ਉਹ ਬਾਬਿਆਂ ਦੇ ਚੁੰਗਲ ਚ ਫਸ ਗਿਆ ਤੇ ਆਪਣੇ ਆਪ ਨੂੰ ਠੀਕ ਠਹਿਰਾ ਰਿਹਾ, ਤੇ ਦੋਸ਼ ਆ ਜਿਹੜਾ ਉਹ ਵਿਦਿਆ ਦਾ ਦੋਸ਼ ਕੱਢ ਰਿਹਾ ਪਹਿਲੀ ਗੱਲ, ਦੂਜੀ ਗੱਲ ਆਪਦੇ ਮਾਂ ਪਿਓ ਦਾ ਦੋਸ਼ ਕੱਢ ਰਿਹਾ। ਅੱਛਾ, ਮੈਂ ਹੈਰਾਨ ਆ ਵੀ ਵਿਦਿਆ ਤਾਂ ਆਪਣੇ ਆਪ ਦੇ ਵਿੱਚ, ਜਿਹੜੀ ਐਜੂਕੇਸ਼ਨ ਆ ਜਾਂ ਵਿਦਿਆ ਜਿਹੜੀ, ਠੀਕ ਆ ਤੁਸੀਂ ਨੁਕਤਾ ਜਿੰਨੀ ਜਿੰਨੀ ਮਰਜ਼ੀ ਕਰ ਲਓ, ਪਰ ਇਹ ਹੈ ਜੀ ਐਜੂਕੇਸ਼ਨ ਤੇ ਵਿਦਿਆ ਜਿਹੜੀ, ਜੇ ਸਹੀ ਮਾਨਿਆ ਚ ਤੁਸੀਂ ਪੜ੍ਹ ਕੇ ਉਹਨੂੰ ਚੰਗੀਆਂ, ਪੜ੍ਹਨ ਨੂੰ ਤਾਂ ਦੇਖੋ ਕਿਤਾਬਾਂ 20 ਤਰ੍ਹਾਂ ਦੀਆਂ ਕਿਤਾਬਾਂ ਪਈਆਂ, ਮਾੜੀਆਂ ਕਿਤਾਬਾਂ ਪੜ੍ਹ ਲਓ, ਪਰ ਵਿਦਿਆ ਦਾ ਮਤਲਬ ਹੈ ਗਿਆਨ, ਚੰਗੀਆਂ ਪੁਸਤਕਾਂ। ਅੱਛਾ, ਕੱਲੀ ਵਿਦਿਆ ਹੀ ਨਹੀਂ, ਚੰਗੀ ਸੰਗਤ ਕਰੋ, ਸਿਆਣੇ ਬੰਦਿਆਂ ਦੀ ਸੰਗਤ ਕਰੋ, ਕੋਈ ਸਾਈਕੋਲੋਜਿਸਟ ਆ ਜਿਹੜਾ ਸਾਈਕੋਲੋਜੀ ਵੀ ਹੋ ਸਕਦੀ ਹੈ, ਕੋਈ ਲੜਾਈ ਝਗੜੇ ਦਾ ਡਰੱਗ ਡੀ ਅਡਿਕਸ਼ਨ ਕਾਉਂਸਲਰ ਵੀ ਹੋ ਸਕਦਾ, ਡਾਕਟਰ ਵੀ ਇੱਕ ਤਰ੍ਹਾਂ ਦਾ ਕਾਉਂਸਲਰ ਹੀ ਹੈ ਨਾ, ਟੀਚਰ ਵੀ ਸਾਡੇ ਕਿਸੇ ਖਾਸ ਅਲੱਗ ਅਲੱਗ ਵਿਸ਼ਿਆਂ ਦੇ ਕਾਉਂਸਲਰ ਹੀ ਹੁੰਦੇ ਨੇ ਨਾ। ਮਤਲਬ ਕਿਸੇ ਮਾਹਰ ਬੰਦੇ ਤੋਂ ਜਦੋਂ ਤੁਸੀਂ ਵਿਦਿਆ ਹਾਸਲ ਕਰਦੇ ਹੋ ਤੇ ਵਿਦਿਆ ਨੇ ਭਾਈ ਚੰਗੇ ਪਾਸੇ ਤੁਹਾਨੂੰ ਜ਼ਿੰਦਗੀ ਦਾ ਰਸਤਾ ਹੀ ਦਿਖਾਉਣਾ। ਜੇ ਕੋਈ ਬੰਦਾ ਇਹ ਕਹੇ ਵੀ ਵਿਦਿਆ ਨੇ ਮੈਨੂੰ ਪਾਗਲ ਕਰਤਾ ਜਾਂ ਮਤਲਬ ਇਹ ਵਿਦਿਆ ਨੇ ਮੈਨੂੰ ਕੁਛ ਨਹੀਂ ਦਿੱਤਾ, ਮੈਂ ਤਾਂ ਇਹਦੇ ਨਾਲ ਸਹਿਮਤ ਨਹੀਂ। ਉਹ IIT ਵਾਲਾ ਜਿਹੜਾ ਹੈਗਾ ਨਾ ਨੌਜਵਾਨ ਮੁੰਡਾ, ਜਾਂ ਤੁਸੀਂ ਉਹਦੀਆਂ ਗੱਲਾਂ ਸੁਣੋ, ਹੈ ਨਾ। ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਵੀ ਠੀਕ ਹੈ, ਸੀਮਤਾ ਹੀ ਹੁੰਦੀ ਹੈ ਬਈ, ਤੁਹਾਡੇ ਪੇਰੈਂਟਸ ਤੁਹਾਡੇ ਟੀਚਰ ਉਹ ਇੱਕ ਹੱਦ ਤੱਕ ਹੀ ਕਰ ਸਕਦੇ ਆ, ਪਰ ਕਿਉਂਕਿ ਜ਼ਿੰਦਗੀ ਦੇ 8-10 ਘੰਟੇ ਆਪਾਂ ਘਰ ਤੋਂ ਬਾਹਰ ਗੁਜ਼ਾਰਨੇ ਹੁੰਦੇ ਤੇ ਬੱਚਾ ਜਦੋਂ 6-7 ਸਾਲ ਦਾ ਹੁੰਦਾ ਉਹ ਬਾਹਰ ਗੁਜ਼ਾਰਦਾ, ਸਕੂਲ ਚ ਗੁਜ਼ਾਰਦਾ, ਆਲੇ ਦੁਆਲੇ ਚ ਗੁਜ਼ਾਰਦਾ, ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਆਲੇ ਦੁਆਲੇ ਡਰੱਗਸ ਚੱਲ ਰਹੀਆਂ ਹੋਣ, ਜਿੱਥੇ ਪੁਲਿਸ ਵਾਲੇ ਥੋੜੇ ਹੋਣ, ਮੈਂ ਪੁਲਿਸ ਵਾਲੇ ਦੀ ਇੰਟੈਂਸ਼ਨ ਤੇ ਸ਼ੱਕ ਨਹੀਂ ਕਰਦਾ, ਚੰਗੇ ਹੁੰਦੇ ਨੇ ਵਿਚਾਰੇ, ਮਿਹਨਤ ਬਹੁਤ ਕਰਦੇ ਨੇ, ਇੰਨੀ ਮਤਲਬ ਉਹਨਾਂ ਨੂੰ 12-12 ਕੀ 14-14 ਘੰਟੇ ਕਈ ਵਾਰੀ ਹਾਈਵੇ ਤੇ ਖੜ ਕੇ ਇੱਧਰ ਉੱਧਰ ਕ੍ਰਿਮੀਨਲਸ ਨੂੰ ਚੇਜ਼ ਕਰਨਾ ਪੈਂਦਾ, ਉਹਨਾਂ ਦੀ ਆਪਣੀ ਲਾਈਫ ਆ, ਬੜੀ ਹਾਰਡ ਲਾਈਫ ਆ। ਮੇਰੇ ਕਹਿਣ ਦਾ ਮਤਲਬ ਉਹ ਤਾਂ ਹੋਣ ਨਾ ਤੇ ਡਰੱਗ ਵਾਲੇ ਵੇਚਣ ਵਾਲੇ ਆਲੇ ਦੁਆਲੇ ਤੁਰੇ ਫਿਰਦੇ ਹੋਣ, ਤੇ ਤੁਹਾਨੂੰ ਸਕੂਲ ਦੇ ਟੀਚਰ ਜਾਂ ਪ੍ਰਿੰਸੀਪਲ ਨੂੰ ਇਹ ਇਜਾਜ਼ਤ ਨਾ ਹੋਵੇ ਤੁਸੀਂ ਬੱਚੇ ਦਾ ਬੈਗ ਨਹੀਂ ਫਰੋਲ ਸਕਦੇ, ਤੇ ਬੈਗ ਦੇ ਵਿੱਚ ਭਾਵੇਂ ਕੁਛ ਮਰਜ਼ੀ ਹੋਵੇ। ਮਤਲਬ ਮੈਨੂੰ ਕਿਤੇ ਨਾ ਸ਼ੱਕ ਜਿਹਾ ਹੋਣ ਲੱਗ ਜਾਂਦਾ ਵੀ ਇਹ ਚੀਜ਼ਾਂ ਇੰਨੀ ਜ਼ਿਆਦਾ ਖੁੱਲ ਆ ਨਾ, ਜਿਹੜੀ ਅਲਟੀਮੇਟਲੀ ਇਹ ਖੁੱਲ ਦੇ ਵਿੱਚ ਜਿਹੜੇ ਕ੍ਰਿਮੀਨਲ ਲੋਕ ਨੇ ਵਿਚਰ ਸਕਦੇ ਨੇ, ਤੇ ਬੱਚੇ ਤਾਂ ਅਣਭੋਲ ਹੁੰਦੇ ਨੇ, ਉਹ ਛੇਤੀ ਗਮਰਾਹ ਹੋ ਜਾਂਦੇ ਨੇ ਕਈ ਵਾਰੀ ਨਾ, ਉਹ ਕਿਉਂਕਿ ਇੱਕ ਮਨੁੱਖੀ ਨੇਚਰ ਆ ਇੱਕ, ਚਲੋ ਜੀ ਆਹ ਚੀਜ਼ ਵੀ ਟਰਾਈ ਕਰ ਲਈਏ, ਆਹ ਵੀ ਕਰ ਲਈਏ, ਇਹਦੇ ਨਾਲ ਕੀ ਹੁੰਦਾ। ਮੈਂ ਦੇਖਿਆ ਹੁਣ ਜਦੋਂ ਦੇ ਮੈਰੂਆਨਾ ਦੇ ਸਟੋਰ ਖੁੱਲੇ ਆ ਨਾ, ਜੇ ਜਿੱਥੇ ਆ ਵੇਪ ਸਟੋਰ ਖੁੱਲੇ ਆ, ਬਹੁਤ ਛੋਟੇ ਛੋਟੇ 12-12, 13-13 ਸਾਲ ਦੇ ਬੱਚੇ ਮੈਂ ਸੂਟੇ ਲਾਉਂਦੇ ਦੇਖੇ ਆ ਜੀ, ਸੁੰਨਸਾਨ ਥਾਵਾਂ ਤੇ, ਤੁਸੀਂ ਕ੍ਰੀਕਸ ਦੇ ਨੇੜੇ ਦੇਖੋ, ਬ੍ਰਿਜਸ ਦੇ ਨੇੜੇ ਦੇਖੋ, ਜਾਂ ਜਿੱਥੇ ਤੁਸੀਂ ਕੰਜ਼ਰਵੇਸ਼ਨ ਆ ਨਾ, ਥੋੜੇ ਜਿਹੇ ਦਰਖਤ ਇਕੱਠੇ ਹੁੰਦੇ ਝੁੰਡ ਪਾਰਕਾਂ ਦੇ ਕੋਲੇ, ਮਤਲਬ ਈਜ਼ੀ ਅਵੇਲੇਬਿਲਿਟੀ ਇੰਨੀ ਜ਼ਿਆਦਾ ਹੋ ਗਈ, ਇੰਨੇ ਮੈਰੂਆਨਾ ਸਟੋਰ ਖੁੱਲੇ ਹੋਏ ਨੇ, ਜਿਹੜਾ ਬੱਚਾ ਜਿਹਨੇ ਕਦੇ ਦੇਖਿਆ ਹੀ ਨਹੀਂ ਸੁਣਦਾ ਸਵਾਦ, ਉਹਦੇ ਵੀ ਮਨ ਚ ਆ ਜਾਂਦਾ ਚਲ ਮੈਂ ਸੂਟਾ ਜਾ ਮੈਂ ਵੀ ਲਾ ਕੇ ਦੇਖ ਲਾਂ। ਜਿਹੜੀ ਮੈਨੂੰ ਕਿਤੇ ਲੱਗਦਾ ਵੀ ਇੰਨੀ ਜ਼ਿਆਦਾ ਖੁੱਲ ਜਿਹੜੀ ਹੈਗੀ ਆ ਉਹ ਖਤਰਨਾਕ ਹੁੰਦੀ ਹੈ, ਤੇ ਦੂਜੇ ਪਾਸੇ ਬੰਦਿਸ਼ਾਂ ਇੰਨੀਆਂ ਬਈ ਪੇਰੈਂਟਸ ਆ ਜਿਹੜੇ ਬੱਚੇ ਨੂੰ ਝਿੜਕ ਵੀ ਨਹੀਂ ਸਕਦੇ, ਬੱਚਾ ਮਾੜਾ ਜਿਹਾ ਕਹਿ ਦੇ, ਬੱਚਾ ਕੀ 13-14 ਸਾਲ ਦਾ ਬੱਚਾ ਮਾੜਾ ਜਿਹਾ ਕਹਿ ਹੀ ਦੇਵੇ ਬਸ ਜੀ ਮੇਰੀ ਮੰਮੀ ਨੇ ਨਾ ਮੈਨੂੰ ਥੱਪੜ ਮਾਰਿਆ, ਹੈਨਾ। ਅੱਛਾ ਉਹ ਹੁਣ ਪੁਲਿਸ ਵਾਲਿਆਂ ਦੇ ਵੀ ਹੱਥ ਬੰਨੇ ਹੋਏ ਨੇ। ਮੇਰੇ ਕਹਿਣ ਦਾ ਮਤਲਬ ਕਾਨੂੰਨ ਆ ਜਿਹੜਾ ਉਹ ਇੱਕ ਪਾਸੇ ਨਰਮ ਬਹੁਤ ਆ ਤੇ ਦੂਜੇ ਪਾਸੇ ਉਹਦੀ ਇੰਨੀ ਸਖਤਾਈ ਆ, ਹਾਲਾਂਕਿ ਜਿੱਥੇ ਸਖਤ ਹੋਣਾ ਚਾਹੀਦਾ ਉੱਥੇ ਸਖਤ ਨਹੀਂ ਤੇ ਜਿੱਥੇ ਸਖਤ ਨਹੀਂ ਹੋਣਾ ਚਾਹੀਦਾ। ਹੁਣ ਪੇਰੈਂਟਸ ਜਿਹੜੇ ਹੈਗੇ ਆ ਉਹ ਤਾਂ ਬੱਚੇ ਦੇ ਸਭ ਤੋਂ ਵੱਡੇ ਵੈਲਵੇਸ਼ਰ ਪੇਰੈਂਟਸ ਤੇ ਟੀਚਰ ਹੀ ਨੇ ਨਾ। ਜੇ ਟੀਚਰ ਬੱਚੇ ਈਵਨ ਜੇ ਟੀਚਰ ਵੀ ਬੱਚੇ ਨੂੰ ਕੁਛ ਕਹਿ ਦੇ ਤੇ ਉਹਦੀ ਜਵਾਬ ਤਲਬੀ ਹੋ ਜਾਂਦੀ ਆ, ਤੇ ਉਹ ਮੈਰੂਆਨਾ ਸਟੋਰ ਆ ਜਿਹੜੇ ਉੱਥੇ ਖੜ ਕੇ ਸੂਟੇ ਮਾਰੀ ਜਾਵੇ ਕੋਈ ਨੀ ਪੁੱਛਣ ਵਾਲਾ। ਚਲੋ ਆਪਾਂ ਐਂ ਕਰਦੇ ਹਾਂ ਛੋਟੀ ਜਿਹੀ ਬ੍ਰੇਕ ਹੋਰ ਲੈਂਦੇ ਹਾਂ ਜੀ।
ਦੋਸਤੋ ਇਹ ਸੰਦੇਸ਼ ਤਰ੍ਹਾਂ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CM ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪ੍ਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪ੍ਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜਾ ਬੈਂਕਵੇਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ ਆਸਰਾ ਲਾਇਰਸ ਵਾਲੇ ਅਮਨਦੀਪ ਕਪਲਾ ਜੀ। ਇਹ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ। ਤੁਸੀਂ ਕੋਈ ਪ੍ਰਾਪਰਟੀ ਖਰੀਦੀ ਵੇਚੀ ਹੈ ਤੇ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ, ਜੇ ਤਾਂ ਘਰ ਖਰੀਦਿਆ ਵੇਚਿਆ ਮਹੀਨਾ 20 ਦਿਨ ਪਹਿਲਾਂ ਜ਼ਰੂਰ ਤਾਲਮੇਲ ਕਰ ਲਿਓ ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲਈ ਆ ਕੋਈ ਕਲੋਜ਼ਿੰਗ ਕਰਾਉਣੀ ਆ ਫੇਰ ਤੁਸੀਂ 3 ਮਹੀਨੇ ਪਹਿਲਾਂ 2.5 ਮਹੀਨੇ ਪਹਿਲਾਂ ਤਾਲਮੇਲ ਕਰਿਓ ਕਿਉਂਕਿ ਕਾਫੀ ਸਾਰੀਆਂ ਸਰਚੇਸ ਕਰਨ ਵਾਲੀਆਂ ਹੁੰਦੀਆਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਤੇ ਇਸ ਗੱਲ ਦੀ ਗਰੰਟੀ ਆ ਕਿ ਕਲੋਜ਼ਿੰਗ ਵਾਲੇ ਦਿਨ ਬੜੀ ਸਮੂਥ ਕਲੋਜ਼ਿੰਗ ਹੋਊ ਕਿਉਂਕਿ ਪਹਿਲਾਂ ਜਿਹੜੀਆਂ ਪ੍ਰੋਬਲਮਸ ਕਲੋਜ਼ਿੰਗ ਵਾਲੇ ਦਿਨ ਆਉਂਦੀਆਂ ਹੁੰਦੀਆਂ ਨੇ ਪਹਿਲਾਂ ਹੀ ਸੋਲਵ ਕਰ ਲੈਂਦੇ ਨੇ। ਬਹੁਤ ਵਾਰੀ ਵੇਖਿਆ ਗਿਆ ਕਿ ਕਲੋਜ਼ਿੰਗ ਜਿਹੜੀ ਰੁਕ ਜਾਂਦੀ ਆ ਦੋਨੇ ਲਾਇਰਸ ਜਿਹੜੇ ਬਾਇਰ ਤੇ ਸੈਲਰ ਦਾ ਲਾਇਰ ਆ ਜਿਹੜੇ ਉਹ ਕਈ ਗੱਲਾਂ ਤੇ ਸਹਿਮਤ ਨਹੀਂ ਹੁੰਦੇ ਤੇ ਇਸ ਕਰਕੇ ਸਿਆਣੇ ਤੇ ਮਾਹਰ ਲਾਇਰ ਨੂੰ ਹੀ ਹਾਇਰ ਕਰਨਾ ਚਾਹੀਦਾ ਜੀ ਕਲੋਜ਼ਿੰਗ ਵਾਸਤੇ। ਕਈ ਵਾਰ ਤਾਂ ਲਾਇਰ ਆ ਜਿਹੜੇ ਉਹਨਾਂ ਦੇ ਵੱਸੋਂ ਬਾਹਰ ਗੱਲ ਹੋ ਜਾਂਦੀ ਆ ਉਹ ਕਹਿੰਦੇ ਬਸ ਜੀ ਆਪਾਂ ਹੁਣ ਕਲੋਜ਼ਿੰਗ ਨਹੀਂ ਹੋ ਸਕਦੀ, ਨੁਕਸਾਨ ਆ ਜਿਹੜਾ ਬਾਇਰ ਜਾਂ ਸੈਲਰ ਦਾ ਹੀ ਹੋਣਾ ਦੋਸਤੋ। ਇਸ ਕਰਕੇ ਕੋਈ ਤੁਸੀਂ ਰੈਜ਼ੀਡੈਂਸ਼ੀਅਲ ਕੌਂਡੋ ਲਈ ਆ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀ ਲਈ ਘਰ ਵੇਚਿਆ ਖਰੀਦਿਆ, ਅਮਨਦੀਪ ਕਪਲਾ ਆਸਟਰਾ ਲਾਇਰਸ ਵਾਲੇ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ ਦਾ ਇਹਨਾਂ ਦਾ ਆਫਿਸ ਆ 905-456-2020 ਇਹਨਾਂ ਦਾ ਨੰਬਰ ਆ 9054562020। ਇਸੇ ਤਰ੍ਹਾਂ ਇਮੀਗ੍ਰੇਸ਼ਨ ਦੀ ਕੋਈ ਜ਼ਰੂਰਤ ਹੈਗੀ ਆ ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਵਿੰਦਰ ਖੋਸਾ ਜੀ ਨਾਲ ਤਾਲਮੇਲ ਕਰ ਲਿਓ। ਇਹਨਾਂ ਦਾ ਜਿਹੜਾ ਨੰਬਰ ਆ ਉਹ 647-3000 ਆ। ਕੋਈ ਕਿਸੇ ਦੋਸਤ ਮਿੱਤਰ ਨੂੰ ਕੋਈ ਪੁਆਇੰਟ ਸਿਸਟਮ ਦੇ ਤਹਿਤ ਜਾਂ ਕੋਈ ਕੋਈ ਸਪਾਊਜ਼ਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ ਜਾਂ ਕੋਈ ਵਰਕ ਪਰਮਿਟ ਕਿਸੇ ਖਾਸ ਕੈਟਾਗਰੀ 'ਚ ਮਿਲਦਾ ਹੋਵੇ ਤੇ ਤੁਸੀਂ ਹੈਲਪ ਲੈਣੀ ਆ ਤੇ ਫਿਰ ਇਹਨਾਂ ਨਾਲ ਗੱਲਬਾਤ ਕਰ ਲੈਣੀ ਆ ਜੀ। ਇਹ ਪ੍ਰੋਫੈਸ਼ਨਲ ਬੰਦੇ ਨੇ ਤੇ ਜ਼ਰੂਰ ਤੁਹਾਡੀ ਮਦਦ ਕਰਨਗੇ। 647-646-3000 ਇਹਨਾਂ ਦਾ ਨੰਬਰ ਆ। ਤੇ ਅਗਲੇ ਸਾਡੇ ਸਪਾਂਸਰ ਨੇ ਜੀ ਹਰਪ੍ਰੀਤ ਸਿੰਘ, ਹਰਪ੍ਰੀਤ ਮੰਡ। ਇਹਨਾਂ ਦੀ ਕੰਪਨੀ ਦਾ ਨਾਂ CRS ਏਅਰ ਸਿਸਟਮ। ਇਹ ਹੁਣ ਜਿਵੇਂ ਅੱਜ ਕੱਲ੍ਹ ਠੰਡ ਚੱਲ ਰਹੀ ਆ ਤੇ ਫਰਨੈਸ ਨੂੰ ਕੋਈ ਪ੍ਰੋਬਲਮ ਆ ਗਈ, ਹੀਟ ਨਹੀਂ ਚੱਲਦੀ ਤੁਹਾਡੀ ਜਾਂ ਗਰਮੀਆਂ ਦੇ ਵਿੱਚ ਏਸੀ ਨਹੀਂ ਚੱਲਦਾ, ਕੋਈ HVAC ਸਿਸਟਮ ਦੀ ਪ੍ਰੋਬਲਮ ਆ, ਫਰਨੈਸ ਨਵੀਂ ਲਾਉਣੀ ਆ, ਏਸੀ ਨਵਾਂ ਲਾਉਣਾ, ਰਿਪੇਅਰ ਕਰਾਉਣੀ ਆ ਕੋਈ, ਤੇ ਕੋਈ ਗੈਸ ਲਾਈਨ ਇੰਸਟਾਲੇਸ਼ਨ ਜਾਂ ਤੁਸੀਂ ਹੌਟ ਵਾਟਰ ਟੈਂਕ ਹੀਟਰ ਲਾਉਣਾ ਹੌਟ ਵਾਟਰ ਤੇ ਜਾਂ ਤੁਸੀਂ ਟੈਂਕਲੈਸ ਹੀਟਰ ਲਾਉਣਾ, ਕੋਈ ਵੀ ਕੰਮ ਕਰਾਉਣਾ HVAC ਜਿਹੜਾ ਸਿਸਟਮ ਹੁੰਦਾ ਤੇ ਫਿਰ ਤੁਸੀਂ ਇਹਨਾਂ ਨਾਲ ਦੋਸਤੋ ਤਾਲਮੇਲ ਕਰ ਲਿਓ। ਇਹਨਾਂ ਦਾ ਜਿਹੜਾ ਹੈਗਾ ਨੰਬਰ ਉਹ ਵੀ ਤੁਹਾਨੂੰ ਦੇ ਦਿੰਦਾ 647-218-1000 647-218-1000। ਇੰਨੀ ਠੰਡ 'ਚ ਕਿਉਂਕਿ ਕੰਪਲੇਂਟਸ ਬਹੁਤ ਆਉਂਦੀਆਂ ਤੇ ਤੁਸੀਂ ਕਾਲ ਕਰਦੇ ਹੋ ਕਹਿ ਦਿੰਦੇ ਜੀ ਕੱਲ ਨੂੰ ਆਵਾਂਗੇ ਤੇ ਉਧਰੋਂ ਠੰਡ ਇੰਨੀ ਜ਼ਿਆਦਾ ਹੁੰਦੀ ਆ। ਇਹ ਜਿਹੜੇ ਹਰਪ੍ਰੀਤ ਸਿੰਘ ਨੇ ਜੀ CRS ਏਅਰ ਸਿਸਟਮ ਵਾਲੇ, ਇਹਨਾਂ ਕੋਲ ਟੀਮ ਆ ਪੂਰੀ ਦੀ ਪੂਰੀ, ਇਹ ਟਾਲਦੇ ਨਹੀਂ ਕਿਸੇ ਗੱਲ ਨੂੰ, ਆਏ ਨਹੀਂ ਕਹਿੰਦੇ ਕੱਲ ਨੂੰ ਆ ਜਾਂਗੇ, ਜਦੋਂ ਤੁਸੀਂ ਫੋਨ ਰੱਖੋਗੇ ਨਾਲ ਹੀ ਇਹਨਾਂ ਨੇ ਆਪਣਾ ਟੈਕਨੀਸ਼ੀਅਨ ਡਿਸਪੈਚ ਕਰ ਦੇਣਾ, ਸਮੱਸਿਆ ਤੁਹਾਡੀ ਹੱਲ ਕਰ ਦੇਣੀ ਹੈ, ਨਾਲ ਦੀ ਨਾਲ ਤੁਹਾਨੂੰ ਟਿਪਸ ਵੀ ਦੇ ਕੇ ਜਾਣੇ ਨੇ ਵੀ ਅੱਗੇ ਤੋਂ ਇਹੋ ਜਿਹੀ ਪ੍ਰੋਬਲਮ ਨਾ ਆਵੇ, ਪ੍ਰੀਵੈਂਟਿਵ ਮੇਨਟੇਨੈਂਸ ਕਿਵੇਂ ਕਰਨੀ ਆ ਦੱਸਦੇ ਹੁੰਦੇ ਨੇ ਆਮ ਕਰਕੇ ਵੀ ਫਿਲਟਰ ਵਗੈਰਾ ਪ੍ਰੋਪਰ ਫਿਲਟਰ ਕਿਹੋ ਜਿਹੇ ਲਾਉਣੇ ਨੇ, 3-3 ਮਹੀਨਿਆਂ ਬਾਅਦ ਜਾਂ ਕੁਛ ਸਪੈਸੀਫਿਕ ਟਾਈਮ ਬਾਅਦ ਫਿਲਟਰ ਬਦਲਦੇ ਰਹੋ, ਤੁਹਾਨੂੰ ਦੱਸ ਕੇ ਵੀ ਜਾਂਦੇ ਨੇ ਕਈ ਵਾਰੀ ਆਪਾਂ ਆਪਣੀ ਸਮਝ ਮੁਤਾਬਕ ਫਿਲਟਰ ਲੈ ਆਉਂਦੇ, ਦੱਸਦੇ ਨੇ ਵੀ ਇਹੋ ਜਿਹੇ ਫਿਲਟਰ ਆਹ ਫਿਲਟਰ ਯੂਜ਼ ਕਰਨੇ ਆ ਤਾਂ ਤੁਹਾਡਾ ਸਿਸਟਮ ਆ ਜਿਹੜਾ ਉਹ ਠੀਕ ਰਹੂਗਾ। ਮਾਫੀ ਚਾਹੁੰਦਾ ਜੀ। ਤੇ ਦੋਸਤੋ ਰੀਅਲ ਅਸਟੇਟ ਦੀ ਥੋੜੀ ਜਿਹੀ ਗੱਲ ਕਰ ਲਈਏ 2 ਮਿੰਟ। ਫਸਟ ਟਾਈਮ ਬਾਇਰ ਕਾਫੀ ਸਾਰੇ ਲੱਭ ਰਹੇ ਨੇ ਪ੍ਰੋਪਰਟੀਜ਼, ਇਧਰੋਂ ਉਧਰੋਂ ਸਾਨੂੰ ਮਿਲ ਜਾਂਦੇ ਨੇ, ਫੋਨ ਵਗੈਰਾ ਆ ਜਾਂਦੇ ਨੇ, ਓਪਨ ਹਾਊਸ ਤੇ ਆ ਜਾਂਦੇ ਨੇ ਤੇ ਕਈ ਵਾਰੀ ਉਹ ਸੋਚਦੇ ਨੇ ਜੀ ਪ੍ਰੋਪਰਟੀਜ਼ ਸਟਿਲ ਮਹਿੰਗੀਆਂ ਨੇ। ਨੋ ਡਾਊਟ ਜੀ, ਜਿੰਨੇ ਆਪਾਂ ਨੂੰ ਲੱਗਦਾ ਵੀ ਘਰ ਸਸਤੇ ਹੋਣੇ ਚਾਹੀਦੇ ਸੀ ਉਨੇ ਸਸਤੇ ਨਹੀਂ ਹੈਗੇ, ਵੱਡੇ ਘਰ ਤਾਂ ਚਲੋ ਆਪਾਂ ਦੇਖਿਆ ਵੀ ਪਿਛਲੇ ਸਮੇਂ ਚ ਜਿਹੜੇ 3-3 ਮਿਲੀਅਨ ਦੇ ਘਰ ਅਨਨੈਸੈਸਰੀ ਵਧੇ ਹੋਏ ਸੀ, 22-23 ਲੱਖ ਤੇ ਆ ਗਏ, 2 ਮਿਲੀਅਨ ਵਾਲੇ ਘਰ ਆ ਜਿਹੜੇ 3-3-4-4 ਲੱਖ ਸਸਤੇ ਹੋ ਗਏ, 15 ਲੱਖ ਵਾਲੇ ਵੀ 13 ਲੱਖ ਤੇ ਆ ਗਏ ਤੇ ਪਰ ਜੇ ਕੋਈ ਸੋਚਦਾ ਵੀ $1 million ਦਾ ਜਾਂ 9 ਲੱਖ ਦਾ ਲੱਗਿਆ ਹੋਇਆ ਘਰ ਉਹ 5 ਲੱਖ ਦਾ ਹੋਜੂ, ਆਏ ਨਹੀਂ ਹੋਣਾ ਦੋਸਤੋ, ਕਦੇ ਵੀ ਨਹੀਂ ਹੋਣਾ, ਕਿਉਂਕਿ ਚੀਜ਼ਾਂ ਬਣਾਉਣ ਦੇ ਉੱਤੇ ਪੈਸੇ ਲੱਗਦੇ ਨੇ, ਕੰਸਟਰਕਸ਼ਨ ਕੋਸਟ ਹੁੰਦੀ ਆ, ਲੈਂਡ ਦੀ ਕੋਸਟ ਹੁੰਦੀ ਆ। ਜਿੰਨੀ ਕੁ ਪ੍ਰੋਪਰਟੀ ਹੁਣ ਥੱਲੇ ਆਈ ਹੋਈ ਆ ਨਾ, ਇਸ ਤੋਂ ਥੱਲੇ ਨਹੀਂ ਜਾ ਸਕਦੀ, ਇਹਨੇ ਹੌਲੀ ਹੌਲੀ ਜਿਵੇਂ ਜਿਵੇਂ ਇੰਟਰਸਟ ਰੇਟ ਹੁਣ ਘਟ ਰਹੇ ਨੇ ਤਾਂ ਇਹ ਛੋਟੀਆਂ ਜਿਹੜੀਆਂ ਅਫੋਰਡੇਬਲ ਪ੍ਰੋਪਰਟੀਜ਼ ਨੇ 8-9 ਲੱਖ ਵਾਲੀਆਂ ਨੇ, ਮਿਲੀਅਨ ਵਾਲੀਆਂ, ਇਹਨਾਂ ਨੇ 50-50 ਹਜ਼ਾਰ ਮਹਿੰਗੀਆਂ ਹੋਣਾ। ਇਸ ਕਰਕੇ ਜੇ ਤੁਸੀਂ ਲੱਭ ਰਹੇ ਹੋ ਤੇ ਬਾਇਰਸ ਲਈ ਸੁਨਹਿਰੀ ਮੌਕਾ ਹੈਗਾ ਪ੍ਰੋਪਰਟੀ ਲੈਣ ਦਾ, ਪੂਰੀ ਆਪਣੀ ਕੈਲਕੂਲੇਸ਼ਨ ਕਰ ਲਿਓ, ਅਪੁਆਇੰਟਮੈਂਟ ਬਣਾ ਲਿਓ ਕਿਤੇ ਤੇ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਸਮਝਾ ਦਾਂਗੇ ਵੀ ਕਿਰਾਏ ਤੇ ਰਹਿਣ ਦੇ ਨਾਲੋਂ ਆਪਣੀ ਪ੍ਰੋਪਰਟੀ ਲੈ ਕੇ ਰਹਿਣ ਦਾ ਤੁਹਾਨੂੰ ਫਾਇਦਾ ਹੀ ਹੋਣਾ। ਇਹ ਨਾ ਸੋਚੋ, ਬਹੁਤ ਸਾਰੇ ਲੋਕ ਸੋਚਦੇ ਨੇ ਬਈ ਪਤਾ ਨੀ ਹੁਣ ਘਰ ਨਾ ਬਸ ਐਂ ਰੋਲਣ ਲੱਗ ਜਾਣੇ ਨੇ, ਕਿਸੇ ਨੇ ਖਰੀਦਣੇ ਨੀ। ਇਹ ਤੁਸੀਂ ਦੇਖ ਲਿਆ ਪਿਛਲੇ ਸਾਲ ਦੇ ਵਿੱਚ ਲੋਕ ਔਖੇ ਸੌਖੇ ਹੋ ਕੇ ਅਫੋਰਡ ਕਰ ਰਹੇ ਨੇ, ਠੀਕ ਹੈ। ਪਾਵਰ ਆਫ ਸੇਲ ਤੇ ਵੀ ਘਰ ਆਉਂਦੇ ਨੇ ਜਿਹੜੇ ਕਾਫੀ ਸਸਤੇ ਮਿਲ ਜਾਂਦੇ ਨੇ ਤੁਹਾਨੂੰ, ਉਹ ਵੀ ਘਰ ਲੈਂਡਰਸ ਜਿਹੜੇ ਹੈਗੇ ਆ ਉਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਪਹੁੰਚ ਜਾਂਦੀ ਹੈ। MLS ਤੇ ਵੀ ਘਰ ਹੁੰਦੇ ਨੇ, ਬਹੁਤ ਵਾਰੀ ਪ੍ਰੋਪਰਟੀਜ਼ ਨਾ ਜਿਹੜੀਆਂ ਆਫ ਦਾ ਮਾਰਕੀਟ ਹੁੰਦੀਆਂ ਨੇ, ਸੈਲਰ ਸਾਨੂੰ ਕਹਿ ਦਿੰਦੇ ਨੇ ਕਿ ਅਸੀਂ 3-4 ਮਹੀਨੇ ਨੂੰ ਮੂਵ ਹੋਣਾ ਤੇ ਸਾਡੀ ਪ੍ਰੋਪਰਟੀ ਹੈ ਜਿਹੜੀ ਤੁਸੀਂ ਵੇਚ ਦਿਓ। ਇਸ ਕਰਕੇ ਤਾਲਮੇਲ ਰੱਖਿਓ ਜੀ, ਮੈਂ ਤੁਹਾਨੂੰ ਰਾਣਾ ਜੀ ਦਾ ਨੰਬਰ ਵੀ ਦੇ ਦਿੰਦਾ, 905-915-8484 ਰਾਣਾ ਜੀ ਦਾ ਨੰਬਰ ਹੈ, ਉਹਨਾਂ ਨੂੰ ਕਾਲ ਕਰ ਲਿਓ ਜਾਂ ਮੈਨੂੰ ਕਾਲ ਕਰ ਲਿਓ, 647-384-36 6473008436 ਮੇਰਾ ਨੰਬਰ ਹੈਗਾ ਜੀ। ਤੇ ਸਾਡੇ ਸਾਊਥ ਵਾਲੇ ਪਾਸੇ ਸਾਡੇ ਗੁਆਂਢੀ ਨੇ ਜੀ, ਜਿਹੜੇ ਤੁਹਾਨੂੰ ਪਤਾ ਕੱਲ ਉਹ ਉੱਥੇ ਚੰਗਾ ਵੱਡਾ ਫੰਕਸ਼ਨ ਹੋਇਆ ਜੀ, ਵੱਡੇ ਵੱਡੇ ਲੋਕ ਉੱਥੇ ਦੁਨੀਆਂ ਦੇ ਪਹੁੰਚੇ, ਪਰ ਪੱਤਰਕਾਰਾਂ ਦੀ ਨਿਗਾਹ ਤਾਂ ਪੱਤਰਕਾਰਾਂ ਵਾਲੀ ਹੁੰਦੀ ਆ, ਹੁਣ ਮੇਰੇ ਕੋਲ ਸਮਾਂ ਨਹੀਂ ਰਿਹਾ। ਫੈਕਟ ਜਿਨ੍ਹਾਂ ਨੂੰ ਫੈਕਟ ਕਹਿੰਦੇ ਆ ਉਹਨਾਂ ਨੂੰ ਕਿਵੇਂ ਫੈਕਟ ਦੀ ਜਗ੍ਹਾ ਫਾਲਸ ਡਾਟਾ ਦੇ ਕੇ ਮਿਸਲੀਡਿੰਗ ਕਲੇਮ ਟਰੰਪ ਸਾਹਿਬ ਨੇ ਕਾਫੀ ਸਾਰੇ ਕੀਤੇ ਆ ਜੀ, ਤੇ ਪਹਿਲਾਂ ਵਾਲਿਆਂ ਤੇ ਤਵਾ ਤੁਵਾ ਲੋੜ ਤੋਂ ਜ਼ਿਆਦਾ ਲਾ ਗਏ ਜੀ ਉਹ ਬਾਈਡਨ ਸਾਹਿਬ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਕੁ ਸਬਜ ਵਿਭਾਗ ਦਿਖਾ ਗਏ ਨੇ ਉਹ, ਤੇ ਇਮੋਸ਼ਨਲ ਜੀ ਸਪੀਚ ਦੇ ਕੇ ਬਈ ਸਾਡੇ ਅਮਰੀਕਾ ਦੇ ਵਿੱਚ ਆਹ ਹੋ ਗਿਆ ਜੀ, ਉਹ ਹੋ ਗਿਆ, ਮੈਂ ਆਹ ਕਰੂੰਗਾ, ਮੈਂ ਉਹ ਕਰੂੰਗਾ, ਲੋਕਾਂ ਨੂੰ ਸਾਰਾ ਕੁਝ ਪਤਾ ਜੀ। ਸ਼ੇਖ ਚਿੱਲੀ ਵੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੁੰਦਾ ਸੀਗਾ, ਤੇ ਜਦੋਂ ਕੋਈ ਹੁਣ ਆਮ ਬੰਦਾ ਵੀ ਗੱਲ ਕਰਦਾ ਆਪਾਂ ਕਹਿੰਦੇ ਜੀ ਤਾਂ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਦਾ, ਹਨਾ। ਇਹ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਵੀ ਟਰੰਪ ਸਾਹਿਬ ਆ ਜਿਹੜੇ ਕੀ ਕਰਨ ਜਾ ਰਹੇ ਨੇ। ਹਾਲ ਦੀ ਘੜੀ ਤਾਂ ਆਪਾਂ ਨੂੰ ਆਪਣੇ ਟੈਰਿਫ ਦਿਸਦੇ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਜ਼ਰੂਰ ਪੱਕੀ ਹੋਜੂਗੀ ਬਈ ਪ੍ਰੈਜ਼ੀਡੈਂਟ ਬਦਲਣ ਦੇ ਨਾਲ, ਸਿਰਫ ਤੇ ਸਿਰਫ ਪ੍ਰੈਜ਼ੀਡੈਂਟ ਬਦਲਣ ਦੇ ਨਾਲ ਕਿਸੇ ਦੇਸ਼ ਦਾ ਭਵਿੱਖ ਆ ਜਿਹੜਾ ਉਹ ਨਹੀਂ ਬਦਲਦਾ ਗਾ। ਦੁਨੀਆ ਲੈਵਲ ਦੇ ਉੱਤੇ ਜਿਹੜਾ ਅਮਰੀਕਾ ਹੈਗਾ, ਇਹਦੀਆਂ ਪਾਲਿਸੀਜ਼ ਕੀ ਨੇ, ਕਿਵੇਂ ਇੰਟਰੈਕਟ ਕਰਦਾ ਬਾਕੀ ਦੇਸ਼ਾਂ ਦੇ ਨਾਲ, ਕਿਵੇਂ ਧੌਂਸ ਜਮਾਉਂਦਾ, ਉਹ ਹੁਣ ਵੀ ਉਵੇਂ ਹੀ ਚੱਲਣੀ ਆ, ਪਹਿਲਾਂ ਵੀ ਉਵੇਂ ਹੀ ਚੱਲੀ ਆ। ਅਮਰੀਕਾ ਦੇ ਆਮ ਲੋਕ ਨੇ ਜਿਹੜੇ, ਉਹ ਅਮਰੀਕਨ ਸਰਕਾਰ ਦੀਆਂ ਪਾਲਿਸੀਆਂ ਦੇ ਨਾਲ ਕਿਵੇਂ ਪ੍ਰਭਾਵਿਤ ਹੋ ਰਹੇ ਨੇ, ਪਹਿਲਾਂ ਵੀ ਜਿਵੇਂ ਪ੍ਰਭਾਵਿਤ ਹੋ ਰਹੇ ਨੇ ਉਵੇਂ ਹੀ ਹੁਣ ਪ੍ਰਭਾਵਿਤ ਹੋਣਗੇ। ਖੈਰ ਜੀ, ਸਮਾਂ ਹੁਣ ਥੋੜਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
Tanu personal support worker kyon banna chahida hai? Dujiyan de jeevan vich badlav lyaun layi. Sirf 5 mahinyan vich apna certificate hasil karo ate dekhbhal vich apna career shuru karo. ਵਧੇਰੇ ਜਾਣਨ ਲਈ ontario.ca/govpsw ਤੇ ਜਾਓ। ਇਸ ਲਈ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ایک جگہ ایسی ہے جہاں یہ سب کچھ ہو رہا ہے، ایک جگہ جو شمالی کانوں کو جنوب کی اشیاء سازی کی قوت کے ساتھ منسلک کر کے اپنی معیشت کی تعمیر نو کر رہی ہے، وہ جگہ جہاں کینیڈا میں الیکٹرک گاڑیوں اور بیٹریوں کے پہلے پلانٹس میں قریب 44 بلین ڈالر کی نئی سرمایہ کاریاں ہوئی ہیں، جہاں